ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ, ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦ ਹੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸਤਗੁਰ ਮਮ ਬੇਰੀ ਕਟਹੋ, ਨਿਜ ਬੇਰੀ ਪਰ ਚਾਰ, ਇਹ ਬੇਰੀ ਹੋਏ ਭਾਵ ਸਫਲ, ਬਿਨ ਬੇਰੀ ਕਰ ਪਾਰ, ਏਕੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਮਿਹਰਬਾਨ ਦਾਤਾਰ ਪਾਤਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਮੁਕਤ ਭੁਗਤ ਜੁਗਤ ਦੇ ਦਾਤੇ, ਸਦਾ ਹੀ ਸਹਾਈ ਹੋਣ ਵਾਲੇ ਦਾਤਾਰ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ, ਦਿਆਲੂ ਕਿਰਪਾਲੂ, ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸਦਾ ਹੀ ਬਖਸ਼ਿੰਦ ਸੱਚੇ ਪਾਤਸ਼ਾਹ, ਅੰਤਰਜਾਮੀ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸਭ ਸਿੱਖ ਸੰਗਤ ਬੜੇ ਹੀ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਏ ਮਨ ਹੋ ਕਰਕੇ ਆਪ ਸਮੂਹ ਸੰਗਤ ਨੇ ਬੜੇ ਹੀ ਪ੍ਰੇਮ ਨਾਲ ਭਾਈ ਸਾਹਿਬ ਜੀ ਦੇ ਕੋਲੋਂ ਗੁਰਬਾਣੀ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣਿਆ ਹੈ। ਸਤਿ ਸੰਗਤ ਜੀ, ਆਪ ਜੀ ਹਰ ਰੋਜ਼ ਜੀ ਲੜੀਵਾਰ ਇਤਿਹਾਸ ਗੁਰੂ ਨੌਵੇਂ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਰਵਣ ਕਰਦੇ ਹੋ। ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਹੱਥ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਕਿ ਪਟਨਾ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾ ਰਹੇ ਨੇ, ਕਿਰਪਾ ਵਰਸਾ ਰਹੇ ਨੇ, ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਸਵੇਰੇ ਸ਼ਾਮ ਕੀਰਤਨ ਦੇ ਦੀਵਾਨ ਸੱਜਦੇ ਨੇ, ਬੇਅੰਤ ਸਿੱਖ ਸੰਗਤਾਂ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰ ਰਹੀਆਂ ਨੇ। ਉੱਧਰ ਤੁਸੀਂ ਦੂਸਰੇ ਪਾਸੇ ਸੁਣਿਆ ਔਰੰਗਜ਼ੇਬ ਬਾਦਸ਼ਾਹ ਰਾਜਨੀਤੀ ਕਰਕੇ ਧੋਖੇ ਦੇ ਨਾਲ ਰਾਜਾ ਬਿਸ਼ਨ ਸਿੰਘ ਨੂੰ ਅਸਾਮ ਦੇਸ਼ ਵਿੱਚ ਭੇਜਣਾ ਚਾਹੁੰਦਾ ਜੀ, ਤਾਂ ਕਿ ਰਾਜਾ ਬਿਸ਼ਨ ਸਿੰਘ ਉੱਥੇ ਜਾ ਕੇ ਤੇ ਜਾਦੂ ਮੰਤਰਾਂ ਦੇ ਨਾਲ ਮਰ ਮੁੱਕ ਜਾਏ ਜੀ। ਰਾਜੇ ਬਿਸ਼ਨ ਸਿੰਘ ਦੀ ਛੋਟੀ ਪਤਨੀ ਛੋਟੀ ਰਾਣੀ ਪਟਰਾਣੀ ਨੇ ਗੁਰੂ ਘਰ ਦੀ ਸਿਫਤ ਸੁਣੀ ਹੁੰਦੀ ਹੈ ਜੀ, ਉਹ ਫਿਰ ਆਪਣੀ ਸੱਸ ਨਾਲ ਗੱਲ ਕਰਦੀ ਹੈ ਵੀ ਮਾਂ, ਜੇ ਅਸੀਂ ਗੁਰੂ ਘਰ ਦੀ ਸ਼ਰਨ ਵਿੱਚ ਜਾਈਏ ਤੇ ਸਾਡਾ ਬਚਾਅ ਹੋ ਸਕਦਾ ਹੈ, ਸਾਡੀ ਉੱਜੜ ਰਹੀ ਰਿਆਸਤ ਬਚ ਸਕਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਦਾਹਰਣ ਦਿੱਤੀ ਉਹਨੇ, ਉਹਦੀ ਸੱਸ ਨੇ ਵੀ ਕਿਤੇ ਗੁਰੂ ਘਰ ਦੀ ਸਿਫਤ ਸੁਣੀ ਸੀ। ਰਾਜੇ ਬਿਸ਼ਨ ਸਿੰਘ ਦੀ ਮਾਂ ਨੇ ਆ ਕੇ ਰਾਜੇ ਬਿਸ਼ਨ ਸਿੰਘ ਨੂੰ ਆਖਿਆ ਵੀ ਬਿਸ਼ਨ ਸਿੰਘ, ਜੇ ਆਪਾਂ ਗੁਰੂ ਘਰ ਦੀ ਸ਼ਰਨ ਵਿੱਚ ਚਲੇ ਜਾਈਏ ਤੇ ਤੂੰ ਬਚ ਸਕਦਾ ਹੈ, ਸਾਡੀ ਰਿਆਸਤ ਬਚ ਸਕਦੀ ਹੈ। ਰਾਜਾ ਬਿਸ਼ਨ ਸਿੰਘ ਨੇ ਆਖਿਆ ਵੀ ਪਤਾ ਕਰੀਏ ਇਸ ਸਮੇਂ ਗੁਰਤਾ ਗੱਦੀ ਤੇ ਕੌਣ ਬੈਠਾ ਜੀ। ਰਾਣੀ ਨੇ ਇਹ ਗੱਲ ਆਖੀ ਵੀ ਗੁਰੂ ਹਰਕਿਸ਼ਨ ਸਾਹਿਬ ਤੱਕ ਤੇ ਮੈਨੂੰ ਪਤਾ ਸੀ, ਦਿੱਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਛੋਟੀ ਆਰਜ਼ੂ ਦੇ ਵਿੱਚ ਆਪਣਾ ਸਰੀਰ ਤਿਆਗਿਆ, ਹੁਣ ਉਹਨਾਂ ਤੋਂ ਬਾਅਦ ਗੁਰਤਾ ਗੱਦੀ ਤੇ ਕੌਣ ਬੈਠੇ ਨੇ ਇਹਦੇ ਬਾਰੇ ਮੈਨੂੰ ਕੋਈ ਖਾਸ ਪਤਾ ਨਹੀਂ ਜੀ। ਜਦੋਂ ਸਭਾ ਵਿੱਚ ਗੱਲ ਕੀਤੀ, ਗੁਰਮੁਖੋ ਜਿਨ੍ਹਾਂ ਦੇ ਭਾਗ ਹੋਣ ਗੁਰੂ ਸਾਹਿਬ ਨਾਲ ਮਿਲਣ ਦੇ, ਫਿਰ ਪਰਮੇਸ਼ਰ ਕਿਰਪਾ ਕਰਦਾ ਮਲਾਪ ਦੀ ਵਿਧੀ ਵੀ ਆਪੇ ਹੀ ਬਣ ਜਾਂਦੀ ਜੀ। ਪਰਮੇਸ਼ਰ ਦਾ ਨਾਮ ਇੱਕ ਵਿਧਾਤਾ ਵੀ ਹੈਗਾ ਜੀ, ਵਿਧਾਤਾ ਵਾਹਿਗੁਰੂ ਨੂੰ ਤਾਂ ਕਹਿੰਦੇ ਨੇ ਪਰਮੇਸ਼ਰ ਵਿਧੀਆਂ ਬਣਾਉਣ ਵਾਲਾ ਜੀ। ਮਲਾਪ ਜਿਨ੍ਹਾਂ ਦਾ ਹੋਣਾ ਹੋਵੇ ਉਹਨਾਂ ਦੀ ਫਿਰ ਵਿਧੀ ਵੀ ਆਪੇ ਪਾਤਸ਼ਾਹ ਸੱਚੇ ਪਾਤਸ਼ਾਹ ਬਣਾ ਦਿੰਦੇ ਜੀ। ਉੱਧਰ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਗੁਰੂ ਘਰ ਦਾ ਸਿੱਖ ਕੰਮ ਕਰਦਾ ਸੀ, ਉਹਨੇ ਬੜੇ ਪਿਆਰ ਨਾਲ ਰਾਜੇ ਬਿਸ਼ਨ ਸਿੰਘ ਨੂੰ ਗੁਰੂ ਕੀ ਸਿਫਤ ਸੁਣਾਈ, ਰਾਜਾ ਜੀ ਉਹ ਬੜਿਆਂ ਦਾ ਭਲਾ ਕਰ ਰਹੇ ਨੇ, ਮੈਂ ਗਿਆ ਜਦੋਂ ਗਿਆ ਸਾਂ ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮੈਨੂੰ ਪ੍ਰਾਪਤ ਹੋਇਆ, ਹਜ਼ਾਰਾਂ ਲੋਕ ਉਹਨਾਂ ਦੇ ਚਰਨਾਂ ਵਿੱਚ ਝੁੱਕਦੇ ਨੇ। ਰਾਜੇ ਬਿਸ਼ਨ ਸਿੰਘ ਨੇ ਨਾਮ ਪੁੱਛਿਆ, ਪਤਾ ਲੱਗਾ ਨਾਮ ਉਹਨਾਂ ਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ। ਰਾਜੇ ਬਿਸ਼ਨ ਸਿੰਘ ਨੇ ਉਸੇ ਦਿਨ ਹੀ ਬੜੀ ਮਾਇਆ ਦੇ ਕੇ ਬੜੇ ਸਤਿਕਾਰ ਦੇ ਨਾਲ ਆਪਣਾ ਦੂਤ ਭੇਜਿਆ ਤੇ ਦੂਤ ਨੂੰ ਆਖਿਆ ਵੀ ਛੇਤੀ ਜਾ, ਗੁਰੂ ਸਾਹਿਬ ਕਿਤੇ ਅੱਗੇ ਜਾਣ ਦਾ ਫੁਰਨਾ ਨਾ ਬਣਾ ਲੈਣ ਜੀ। ਉਹਨੂੰ ਪਤਾ ਲੱਗਾ ਵੀ ਮਹਾਰਾਜ ਪਟਨਾ ਸਾਹਿਬ ਨੇ, ਗੁਰੂ ਸਾਹਿਬ ਕਿਤੇ ਅੱਗੇ ਜਾਣ ਦਾ ਫੁਰਨਾ ਨਾ ਬਣਾ ਲੈਣ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਉੱਥੇ ਰੁਕਾ, ਉਹਨਾਂ ਨੂੰ ਆਖੋ ਰਾਜਾ ਬਿਸ਼ਨ ਸਿੰਘ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਰਾਜਾ ਬਿਸ਼ਨ ਸਿੰਘ ਤੁਹਾਡੀ ਸਹਾਇਤਾ ਮੰਗਣਾ ਚਾਹੁੰਦਾ ਜੀ। ਦੂਤ ਛੇਤੀ ਦੇ ਨਾਲ ਪਟਨਾ ਸਾਹਿਬ ਆਇਆ ਤੇ ਜਦੋਂ ਪਟਨਾ ਸਾਹਿਬ ਦੂਤ ਆਇਆ ਗੁਰੂ ਸਾਹਿਬ ਜੀ ਨੂੰ ਮਿਲਿਆ ਤਾਂ ਉਹਨੇ ਸਾਰੀ ਗੱਲ ਦੱਸੀ ਜੀ। ਮਹਾਰਾਜ ਨੇ ਅੱਗੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀਗਾ ਜੀ। ਸੱਚੇ ਪਾਤਸ਼ਾਹ 11 ਦਿਨ ਫਿਰ ਉੱਥੇ ਰਹਿ ਕੇ ਰਾਜਾ ਬਿਸ਼ਨ ਸਿੰਘ ਨੂੰ ਉਡੀਕਦੇ ਨੇ ਜੀ। ਰਾਜਾ ਬਿਸ਼ਨ ਸਿੰਘ ਜਦੋਂ ਆਇਆ ਫੌਜਾਂ ਉਹਦੇ ਨਾਲ ਸਨ, ਵੱਡੇ ਵੱਡੇ ਹਾਥੀ ਉਹਦੇ ਨਾਲ ਨੇ, ਘੋੜੇ ਨਾਲ ਨੇ, ਨਗਾਰੇ ਨਾਲ ਨੇ, ਸ਼ਸਤਰ ਨਾਲ ਹਨ। ਰਾਜਾ ਬਿਸ਼ਨ ਸਿੰਘ ਬੜੀ ਖੁਸ਼ੀ ਦੇ ਨਾਲ, ਇਸ ਗੱਲ ਦੀ ਉਹਨੂੰ ਖੁਸ਼ੀ ਹੈ ਵੀ ਮੈਨੂੰ ਬਚਾਉਣ ਵਾਲੇ ਹਨ। ਜਦੋਂ ਪਟਨਾ ਸਾਹਿਬ ਪਹੁੰਚਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਰਾਜਾ ਬਿਸ਼ਨ ਸਿੰਘ ਨੰਗੇ ਪੈਰ ਆਇਆ ਜੀ, ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਜੀ। ਗੁਰਮੁਖੋ ਜਿਨ੍ਹਾਂ ਪ੍ਰਾਪਤੀ ਕਰਨੀ ਹੁੰਦੀ ਹੈ, ਜੇ ਉਹ ਨਿਮਰਤਾ ਦੇ ਨਾਲ ਗੁਰੂ ਘਰ ਵਿੱਚ ਆਉਣ ਤੇ ਬੜੀ ਬੜੀ ਵੱਡੀ ਪ੍ਰਾਪਤੀ ਕਰ ਸਕਦੇ ਜੀ, ਬਹੁਤ ਬਹੁਤ ਵੱਡੀ ਪ੍ਰਾਪਤੀ ਕਰ ਸਕਦੇ। ਰਾਜਾ ਬਿਸ਼ਨ ਸਿੰਘ ਬੜੀ ਨਿਮਰਤਾ ਦੇ ਨਾਲ ਆਇਆ ਜੀ। ਬਿਸ਼ਨ ਸਿੰਘ ਦੇ ਆਉਣ ਦਾ ਤਰੀਕਾ ਬਹੁਤ ਵਧੀਆ ਸੀ, ਜਿਹਦੇ ਕਰਕੇ ਬਿਸ਼ਨ ਸਿੰਘ ਨੂੰ ਹੋਰ ਕਿਰਪਾ ਪ੍ਰਾਪਤ ਹੋ ਗਈ ਜੀ, ਹੋਰ ਕਿਰਪਾ ਪ੍ਰਾਪਤ ਹੋ ਗਈ। ਆਪਾਂ ਆਮ ਸੰਸਾਰੀ ਬੰਦੇ ਹਾਂ, ਸਾਨੂੰ ਕੋਈ ਮਿਲਣ ਆਵੇ ਉਹਦਾ ਆਉਣ ਦਾ ਢੰਗ ਤਰੀਕਾ ਵਧੀਆ ਨਾ ਹੋਵੇ ਜੀ, ਅਸੀਂ ਕਹਿੰਦੇ ਹਾਂ ਵੀ ਬੰਦਾ ਤਾਂ ਆਇਆ ਪਰ ਇਹਦੇ ਤੌਰ ਤਰੀਕੇ ਨਹੀਂ ਵਧੀਆ ਹੈਗੇ ਜੀ। ਰਾਜਾ ਬਿਸ਼ਨ ਸਿੰਘ ਨੰਗੇ ਪੈਰ ਭਾਵਨਾ ਰੱਖ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ 'ਤੇ ਆਇਆ ਜੀ। ਜਦੋਂ ਰਾਜਾ ਬਿਸ਼ਨ ਸਿੰਘ ਪਹੁੰਚਿਆ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਜਿੱਥੋਂ ਦੂਰੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਹੋਏ, ਉੱਥੇ ਰਾਜੇ ਬਿਸ਼ਨ ਸਿੰਘ ਨੇ ਗੋਡੇ ਟੇਕ ਕੇ ਪਹਿਲਾਂ ਮੱਥਾ ਟੇਕਿਆ ਜੀ। ਤੁਸੀਂ ਖੁਦ ਸਾਹਿਬ ਲਾਓ ਕਿੰਨੀ ਸ਼ਰਧਾ ਦੀ ਲੋੜ ਹੈਗੀ ਹੈ ਜੀ, ਕਿੰਨੀ ਭਾਵਨਾ ਦੀ ਲੋੜ ਹੈਗੀ ਜਦੋਂ ਗੁਰੂ ਘਰ ਆਉਣਾ, ਗੁਰੂ ਜੀ ਦੇ ਦਰਸ਼ਨ ਕਰਨੇ ਜੀ। ਮੈਂ ਦਾਸ ਨੇ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ, ਕਈ ਪ੍ਰੇਮੀ ਦੂਰੋਂ ਹੀ ਜਦੋਂ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਨਾ ਜੀ, ਅਤੇ ਇਹ ਬੈਠ ਕੇ ਵੇਖਣ ਨੂੰ ਮੌਕਾ ਮਿਲਦਾ, ਉਹ ਦੂਰੋਂ ਹੀ ਹੱਥ ਜੋੜ ਕੇ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕਰਦੇ ਜੀ। ਹਾਂਜੀ, ਇਹ ਸਾਰੀਆਂ ਗੱਲਾਂ ਪ੍ਰਾਪਤੀ ਵਾਲੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਿੰਨਾ ਸਤਿਕਾਰ ਵੱਧ ਤੋਂ ਵੱਧ ਕੀਤਾ ਜਾਵੇ, ਓਨਾ ਹੀ ਥੋੜ੍ਹਾ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਵੇਖ ਰਹੇ, ਰਾਜਾ ਬਿਸ਼ਨ ਸਿੰਘ ਇਹ ਕਹਿੰਦਾ ਹੋਇਆ ਉੱਚੀ ਉੱਚੀ ਆ ਰਿਹਾ, ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਰੱਖ ਲਵੋ ਰੱਖ ਲਵੋ। ਇਸ ਤਰ੍ਹਾਂ ਕਹਿੰਦਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਬਿਸ਼ਨ ਸਿੰਘ ਨੂੰ ਆਪਣੇ ਕੋਲ ਬਿਠਾਇਆ ਜੀ। ਰਾਜੇ ਬਿਸ਼ਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਅਤੇ ਮੇਰੀ ਬਾਂਹ ਫੜ ਲਓ, ਮਹਾਰਾਜ ਮੇਰੀ ਬਾਂਹ ਫੜ ਲਓ। ਥੋੜ੍ਹਾ ਜਿਹਾ ਪ੍ਰਸੰਗ ਦੱਸ ਕੱਲ੍ਹ ਵਾਲਾ ਪਿੱਛੋਂ ਆਰੰਭ ਕਰਨ ਲੱਗਾ ਆਪ ਜੀ ਬੜੇ ਪ੍ਰੇਮ ਦੇ ਨਾਲ। ਹੁਣ ਅੱਗੋਂ ਕਥਾ ਵਿੱਚ ਸੁਰਤ ਜੋੜੀਏ, ਸਾਰੀ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸ੍ਰੀ ਵਾਹਿਗੁਰੂ ਜੀ। ਤਬ ਸਤਿਗੁਰ ਦੇ ਧੀਰ ਬਿਠਾਇਓ,
ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਜੇ ਬਿਸ਼ਨ ਸਿੰਘ ਨੂੰ ਧੀਰਜ ਦੇ ਕੇ ਥੱਲੇ ਬਿਠਾਇਆ ਜੀ। ਰਾਜਾ ਬਿਸ਼ਨ ਸਿੰਘ ਬੈਠ ਜਾ। ਰਾਜਾ ਬਿਸ਼ਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਦੋਵੇਂ ਹੱਥ ਜੋੜ ਕੇ ਬੈਠ ਗਿਆ ਜੀ। ਮਹਾਰਾਜ ਪਲੰਘੇ ਤੇ ਬੈਠੇ, ਗੁਰੂ ਸਾਹਿਬ ਮਹਾਰਾਜ ਜੀ ਦੇ ਸ੍ਰੀ ਸੁੱਤੇ ਚੌਰ ਸਾਹਿਬ ਹੋ ਰਿਹਾ ਜੀ। ਗੁਰਮੁਖੋ ਵੇਖ ਲਓ, ਬਿਸ਼ਨ ਸਿੰਘ ਦੁਨੀਆਂ ਦਾ ਰਾਜਾ ਹੈਗਾ ਜੀ, ਦੁਨਿਆਵੀ ਰਾਜਾ ਹੈਗਾ ਜੀ, ਪਰ ਗੁਰੂ ਸਾਹਿਬ ਦੇ ਸਾਹਮਣੇ ਉਹਨੂੰ ਵੀ ਹੱਥ ਜੋੜ ਕੇ ਬੈਠਣਾ ਪੈ ਰਿਹਾ ਜੀ। ਇੱਥੇ ਤੇ ਪਾਤਸ਼ਾਹ ਵੱਡੇ ਵੱਡੇ ਬਾਦਸ਼ਾਹ ਉਹ ਵੀ ਗੁਰੂ ਸਾਹਿਬ ਅੱਗੇ ਝੁਕਦੇ ਜੀ, ਤੇ ਝੁਕਣਾ ਪੈਣਾ ਜੀ ਉਹਨਾਂ ਨੂੰ ਜੀ, ਝੁਕਣਾ ਪੈਣਾ ਜੀ। ਰਾਜਾ ਬਿਸ਼ਨ ਸਿੰਘ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠ ਗਿਆ। ਹਾਂਜੀ,
ਗੁਰ ਕਰਤੇ ਸਿੱਖ ਸਭ ਕੁਛ ਪਾਇਓ,
ਕੱਲ ਵੀ ਇਹ ਆਪ ਜੀ ਨੇ ਬਚਨ ਸੁਣੇ ਸੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬਿਸ਼ਨ ਸਿੰਘ ਜਿਹੜਾ ਹੋਵੇ ਗੁਰੂ ਕਾ ਸਿੱਖ, ਉਹ ਗੁਰੂ ਘਰੋਂ ਸਭ ਕੁਝ ਪ੍ਰਾਪਤ ਕਰ ਲੈਂਦਾ। ਕਹਿਣ ਲੱਗੇ ਸਭ ਕੁਝ ਪ੍ਰਾਪਤ ਕਰ ਲੈਂਦਾ ਜੀ। ਹਾਂਜੀ,
ਦੇਸ਼ ਕਾਮਰੂ ਵਿਜੈ ਉਪਾਏ,
ਹਾਂਜੀ
ਆਵੋਗੇ ਵੱਡ ਜਸ ਉਪਜਾਏ।
ਬਿਸ਼ਨ ਸਿੰਘ ਨੇ ਕੋਈ ਗੱਲ ਨਹੀਂ ਦੱਸੀ ਜੀ। ਇੱਕ ਤੇ ਵੈਸੇ ਉਹਦਾ ਦੂਤ ਗੁਰੂ ਸਾਹਿਬ ਨੂੰ ਸਭ ਕੁਝ ਦੱਸ ਚੁੱਕਿਆ ਸੀ, ਉੱਤੋਂ ਗੁਰੂ ਸਾਹਿਬ ਅੰਦਰ ਦੀਆਂ ਗੱਲਾਂ ਜਾਣਨ ਵਾਲੇ, ਘੱਟ ਘੱਟ ਕੇ ਅੰਤਰ ਕੀ ਜਾਣਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਿਸ਼ਨ ਸਿੰਘ ਤੂੰ ਕਾਮਰੂ ਦੇਸ਼ ਤੇ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਨਾ? ਕਹਿਣ ਲੱਗੇ ਬਿਸ਼ਨ ਸਿੰਘ ਨੇ ਹੱਥ ਜੋੜੇ, ਜੀ ਮਹਾਰਾਜ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਾਮਰੂ ਦੇਸ਼ ਉੱਤੇ ਤੇਰੀ ਜੇਤੀ ਹੋਏਗੀ ਕਹਿਣ ਲੱਗੇ ਜੀ। ਅੱਜ ਕੇ ਆਖੋ ਵਾਹਿਗੁਰੂ, ਬਸ ਬਚਨ ਕਰ ਦਿੱਤਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ। ਹਾਂਜੀ,
ਜਗ ਮਹਿ ਅਸ ਕਾਰਜ ਨਹਿ ਕੋਏ,
ਹਾਂਜੀ
ਪੂਰਨ ਨਹਿ ਸਤਿਗੁਰ ਤੇ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਿਸ਼ਨ ਸਿੰਘ ਨੂੰ ਤਰਵਾਸਾ ਹੋ ਗਿਆ ਜੀ। ਜਦੋਂ ਬਿਸ਼ਨ ਸਿੰਘ ਨੇ ਆਹ ਗੱਲ ਸੁਣੀ ਨਾ ਜੀ, ਤੇ ਬਿਸ਼ਨ ਸਿੰਘ ਨੂੰ ਤਰਵਾਸਾ ਹੋ ਗਿਆ। ਬਿਸ਼ਨ ਸਿੰਘ ਹੱਥ ਜੋੜ ਕੇ ਬੈਠ ਗਿਆ ਤੇ ਖੁਸ਼ ਹੋ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਿਸ਼ਨ ਸਿੰਘ, ਜਗਤ ਵਿੱਚ ਇਹੋ ਜਿਹਾ ਕੋਈ ਕਾਰਜ ਨਹੀਂ ਹੈਗਾ ਜਿਹੜਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਨਾ ਪੂਰਾ ਹੋਏ। ਕਹਿਣ ਲੱਗੇ, ਜਗਤ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਜਦੋਂ ਜੀਵ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ ਜੀ। ਮੈਂ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਪਰਖ ਵਾਸਤੇ ਅਰਦਾਸ ਨਹੀਂ ਕਰਨੀ ਜੀ, ਪਰਖ ਨਹੀਂ ਕਰਨੀ ਗੁਰੂ ਸਾਹਿਬ ਦੀ। ਕੱਲ ਵੀ ਬਚਨ ਸੁਣਾਇਆ ਸੀ, ਅੱਜ ਕਰੈਕਸ਼ਨ ਕਰਕੇ ਦੁਬਾਰਾ ਆਪ ਜੀ ਨੂੰ ਸੁਣਾ ਦੇਣਾ ਜੀ। ਗੁਰੂ ਘਰ ਵਿੱਚ ਜੋੜਿਆਂ ਦੀ ਸੇਵਾ ਦੀ ਬੜੀ ਮਹਾਨਤਾ ਜੀ, ਜੋੜਿਆਂ ਦੀ ਸੇਵਾ ਦੀ। ਗੁਰਮੁਖ ਪ੍ਰੇਮੀ ਨੇ ਸੁਣ ਲਿਆ ਵੀ ਜੋੜਿਆਂ ਦੀ ਸੇਵਾ ਕਰਕੇ ਬੰਦੇ ਨੂੰ ਸਭ ਕੁਝ ਪ੍ਰਾਪਤ ਹੁੰਦਾ ਜੀ। ਜੋੜਿਆਂ ਦੀ ਸੇਵਾ ਆਰੰਭ ਕਰ ਦਿੱਤੀ ਜੀ, ਤੇ ਜਿਸ ਦਿਨ ਪੇਪਰ ਸੀ ਨਾ ਜੀ, ਉਸ ਦਿਨ ਉਹਨੇ ਪੇਪਰ ਵਿੱਚ ਕੁਝ ਨਹੀਂ ਲਿਖਿਆ ਜੀ, ਬਸ ਰੋਲ ਨੰਬਰ ਲਿਖ ਕੇ ਆ ਗਿਆ ਜੀ। ਸੇਵਾ ਕਰਕੇ ਅਰਦਾਸ ਕਰ ਦਿੱਤੀ ਵੀ ਮੈਂ ਪਾਸ ਹੋ ਜਾਵਾਂ ਜੀ, ਹੁਣ ਪੇਪਰ ਵਿੱਚ ਲਿਖਿਆ ਕੁਝ ਨਹੀਂ, ਅਰਦਾਸ ਇਹ ਕਰ ਦਿੱਤੀ ਵੀ ਮੈਂ ਪਾਸ ਹੋਵਾਂ। ਤੇ ਪਾਸ ਤੇ ਹੋ ਗਿਆ ਜੀ, ਪਰ ਬਾਅਦ ਵਿੱਚ ਮਹਾਂਪੁਰਖਾਂ ਸਮਝਾਇਆ ਵੀ ਭਾਈ, ਪਰਖ ਲੈਣ ਵਾਸਤੇ ਕੋਈ ਕੰਮ ਨਹੀਂ ਕਰਨਾ, ਕਦੇ ਗੁਰੂ ਸਾਹਿਬ ਮਹਾਰਾਜ ਦੀ ਪਰਖ ਕਰਨ ਬਾਰੇ ਨਹੀਂ ਸੋਚਣਾ ਜੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬਿਸ਼ਨ ਸਿੰਘ, ਜਗਤ ਵਿੱਚ ਐਸਾ ਕੋਈ ਕੰਮ ਨਹੀਂ ਹੈਗਾ ਜਿਹੜਾ ਅਰਦਾਸ ਕਰਕੇ ਨਾ ਪੂਰਾ ਹੋਏ। ਕਹਿਣ ਲੱਗੇ, ਹਾਂਜੀ,
ਮਨ ਨਿਸ਼ਚੈ ਧਰ ਚਿੰਤ ਨਿਵਾਰੋ,
ਗੱਜ ਕੇ ਆਖੋ ਵਾਹਿਗੁਰੂ। ਬਸ ਆਹ ਗੱਲ ਬੜੀ ਜ਼ਰੂਰੀ ਹੈ ਜੀ, ਮਨ ਨਿਸ਼ਚੈ ਧਰ ਚਿੰਤ ਨਿਵਾਰੋ। ਮਹਾਰਾਜ ਕਹਿੰਦੇ, ਬਿਸ਼ਨ ਸਿੰਘ, ਗੱਲ ਬਣੇਗੀ ਤਾਂ ਜਦੋਂ ਮਨ ਵਿੱਚ ਨਿਸ਼ਚਾ ਧਾਰਨ ਕਰੇਗਾ। ਕਹਿਣ ਲੱਗੇ, ਭਰੋਸਾ ਧਾਰਨ ਕਰੇਗਾ, ਕਿਉਂ, ਇੱਥੇ ਤੇ ਪੂਰਾ ਪੂਰਾ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਰੱਖਣਾ ਪੈਣਾ ਸੀਗਾ ਜੀ। ਮਨ ਨੂੰ ਐ ਭਰੋਸਾ ਰੱਖ ਲਾ ਤੇ ਚਿੰਤਾ ਦੂਰ ਕਰ ਦੇ, ਹੁਣ ਜਿੱਤ ਤੇਰੀ ਹੈ। ਕਹਿਣ ਲੱਗੇ, ਹਾਂਜੀ,
ਸ੍ਰੀ ਨਾਨਕ ਕੋ ਨਾਮ ਚਿਤਾਰੋ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਹੁਣ ਚਿੰਤਾ ਕਰਨ ਦੀ ਲੋੜ ਨੀ ਤੈਨੂੰ, ਜਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਚੇਤੇ ਰੱਖੀ। ਕਹਿਣ ਲੱਗੇ, ਗੱਜ ਕੇ ਆਖੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਕਹਿਣ ਲੱਗੇ, ਬਿਸ਼ਨ ਸਿੰਘ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਚੇਤਾ ਰੱਖੀ। ਕਹਿਣ ਲੱਗੇ, ਚਿੰਤਾ ਕਰਨ ਦੀ ਲੋੜ ਕੋਈ ਨੀ ਹੈਗੀ, ਇਹਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਚੇਤਾ ਰਹਿ ਗਿਆ ਉਹਨਾਂ ਦੀਆਂ ਚਿੰਤਾਵਾਂ ਆਪੇ ਹੀ ਦੂਰ ਹੋ ਜਾਂਦੀਆਂ ਜੀ, ਉਹਨਾਂ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ। ਫਿਰ ਪ੍ਰੇਮ ਨਾਲ ਕਹੋ ਸਾਰੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।
ਬਿਸ਼ਨ ਸਿੰਘ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣ ਸੁਣ ਬੜਾ ਖੁਸ਼ ਹੋਵੇ ਜੀ। ਹਾਂਜੀ,
ਕਰਹੋ ਤਿਹਾਵਲ ਕੋ ਸਮੁਦਾਏ,
ਹਾਂਜੀ,
ਸਿੱਖ ਸੰਗਤ ਮਹਿ ਦੇਹੋ ਵਰਤਾਏ।
ਮਹਾਰਾਜ ਕਹਿਣ ਲੱਗੇ, ਬਿਸ਼ਨ ਸਿੰਘ, ਕੱਲ ਵੱਡੀ ਮਾਤਰਾ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਕਰਾ। ਕਹਿਣ ਲੱਗੇ, ਕੜਾ ਪ੍ਰਸ਼ਾਦ ਦੀ ਦੇਗ ਕਰਾ ਤੇ ਗੁਰੂ ਘਰ ਦੀ ਸੰਗਤ ਵਿੱਚ ਵਰਤਾ ਦੇ। ਕਹਿਣ ਲੱਗੇ, ਤੇਰੀ ਜਿੱਤ ਹੋਏਗੀ। ਕਹਿਣ ਲੱਗੇ, ਗੁਰਮੁਖੋ ਇਹ ਮਰਜ਼ਾਦਾ ਹੈਗੀ ਹੈ ਜੀ, ਕੋਈ ਅਰਦਾਸ ਕਰਨੀ ਹੈ, ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਬੰਦਾ ਅਰਦਾਸ ਕਰੇ, ਗੁਰੂ ਸਾਹਿਬ ਕਿਰਪਾ ਕਰ ਦਿੰਦੇ ਜੀ, ਕਿਰਪਾ ਕਰ ਦਿੰਦੇ। ਇਹ ਇਤਿਹਾਸ ਵਿੱਚੋਂ ਸਾਨੂੰ ਮਰਜ਼ਾਦਾਵਾਂ ਪਤਾ ਲੱਗਦੀਆਂ, ਸਾਡੀਆਂ ਮਰਜ਼ਾਦਾਵਾਂ ਕੀ ਨੇ ਜੀ। ਮਹਾਰਾਜ ਕਹਿਣ ਲੱਗੇ, ਬਿਸ਼ਨ ਸਿੰਘ, ਕੜਾ ਪ੍ਰਸ਼ਾਦ ਦੀ ਦੇਗ ਕਰਾ, ਸਿੱਖ ਸੰਗਤ ਦੇ ਵਿੱਚ ਵਰਤਾ, ਜਿਉਂ ਜਿਉਂ ਗੁਰੂ ਕੀ ਸੰਗਤ ਛਕੇਗੀ ਤਿਉਂ ਤਿਉਂ ਤੇਰੀ ਜਿੱਤ ਪੱਕੀ ਹੋਏਗੀ। ਕਹਿਣ ਲੱਗੇ, ਹਾਂਜੀ,
ਕਰਹੁ ਕਾਮਨਾ ਮਨ ਮਹਿ ਜੋਏ।
ਹਾਂਜੀ,
ਦੇਸ਼ ਕਾਮਰੂ ਕੀ ਜੈ ਹੋਏ।
ਸੱਚੇ ਪਾਤਸ਼ਾਹ ਕਹਿਣ ਲੱਗੇ, ਹੋਰ ਜੋ ਮੰਗਣਾ ਮੰਗ ਲਾ। ਕਹਿਣ ਲੱਗੇ, ਜੋ ਜੋ ਤੂੰ ਕਾਮਨਾ ਰੱਖੇਗਾ ਉਹ ਤੇਰੇ ਨਾਲ ਹੋ ਹੀ ਜਾਏਗਾ। ਕਹਿਣ ਲੱਗੇ, ਰਾਜੇ ਜੋ ਜੋ ਤੂੰ ਕਾਮਨਾ ਕਰੇਗਾ ਉਹ ਤੇਰੇ ਨਾਲ ਹੋਏਗਾ, ਤੂੰ ਬਸ ਮਨ ਵਿੱਚ ਮੰਗ। ਕਹਿਣ ਲੱਗੇ, ਕੜਾ ਪ੍ਰਸ਼ਾਦ ਦੀ ਦੇਖ ਕਰਾ, ਜਿਹੜੀ ਤੇਰੀ ਕਾਮਨਾ ਪੂਰੀ ਹੋ ਜਾਏਗੀ, ਬਾਕੀ ਕਾਮਰੂ ਦੇਸ਼ ਵਿੱਚ ਤੇਰੇ ਨਾਮ ਦੀ ਜੈ ਜੈਕਾਰ ਹੋਏਗੀ। ਕਹਿਣ ਲੱਗੇ, ਹਾਂਜੀ,
ਸਿਮਰਹੁ ਸਤਿਗੁਰ ਪੂਰਹਿ ਸਾਰੀ।
ਹਾਂਜੀ,
ਹੋਰ ਤੇ ਸੰਸੈ ਦੇਹੋ ਬਿਦਾਰੀ।
ਰੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਫਿਰ ਆਖੋ
ਵਾਹਿਗੁਰੂ।
ਗੁਰੂ ਸਾਹਿਬ ਨੇ ਤੀਜੀ ਚੌਥੀ ਵਾਰੀ ਇਹ ਬਚਨ ਕੀਤਾ ਜੀ, ਤਾਂ ਕਿ ਬਿਸ਼ਨ ਸਿੰਘ ਕਿਤੇ ਡੋਲ ਨਾ ਜਾਏ ਜੀ। ਬਿਸ਼ਨ ਸਿੰਘ ਡੋਲ ਨਾ ਜਾਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਬਿਸ਼ਨ ਸਿੰਘ ਫਿਰ ਤੈਨੂੰ ਕਹਿ ਰਹੇ ਆ, ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਆਸਰਾ ਤੱਕਿਆ, ਤੇਰੀ ਭਾਵਨਾ ਜ਼ਰੂਰ ਪੂਰੀ ਹੋਏਗੀ। ਕਹਿਣ ਲੱਗੇ, ਜ਼ਰੂਰ ਪੂਰੀ ਹੋਏਗੀ। ਗੁਰਮੁਖੋ, ਸੱਚੀ ਗੱਲ ਇਹ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਆਸਰਾ ਤੱਕਦਾ, ਉਹਦੀ ਭਾਵਨਾ ਵਾਕਈ ਪੂਰੀ ਹੁੰਦੀ ਹੈ ਜੀ, ਵਾਕਈ ਹੁੰਦੀ ਜੀ। ਤੁਸੀਂ ਨਿਤਨੇਮ ਕਰਕੇ ਵੇਖੋ, ਬਾਣੀ ਪੜ੍ਹ ਕੇ ਵੇਖੋ, ਸੰਗਤ ਕਰਕੇ ਵੇਖੋ, ਬਹੁਤ ਕੁਝ ਜੋ ਆਪਾਂ ਪਹਿਲਾਂ ਸੋਚਿਆ ਹੁੰਦਾ ਨਾ ਜੀ, ਪਹਿਲਾਂ ਵੀ ਇਸ ਤਰ੍ਹਾਂ ਹੋਏਗਾ ਹੋਏਗਾ, ਉਹ ਨਿਤਨੇਮ ਕਰਨ ਵਾਲਾ ਬੰਦਾ, ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਸੰਗਤ ਕਰਨ ਵਾਲਾ, ਉਹਦੀ ਜ਼ਿੰਦਗੀ 'ਚ ਫਿਰ ਹੋਣ ਲੱਗ ਪੈਂਦਾ। ਗੱਜ ਕੇ ਆਖੋ ਵਾਹਿਗੁਰੂ। ਬੜੀ ਸਾਵਧਾਨਤਾ ਦੀ ਲੋੜ ਸੰਗਤ ਜੀ, ਪੂਰੀ ਪੂਰੀ ਇਕਾਗਰਤਾ ਬਖਸ਼ਿਸ਼ ਕਰਨੀ, ਇਸ ਤਰ੍ਹਾਂ ਨਹੀਂ ਗੱਲ ਬਣੇਗੀ ਜੀ। ਹਾਂਜੀ, ਹੁਣ ਗੱਲ ਸਾਰੀ ਦਿਮਾਗੋਂ ਇੱਕ ਪਾਸੇ ਹੋ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਨਿਤਨੇਮ ਕਰਨ ਵਾਲਾ ਬੰਦਾ ਜੀ, ਉਹਨੇ ਜੋ ਪਹਿਲਾਂ ਸੋਚਿਆ ਹੋਏਗਾ ਨਾ ਜੀ, ਤੇ ਸੋਚ ਸਾਚ ਕੇ ਭੁੱਲ ਗਿਆ ਹੋਏਗਾ ਜੀ, ਪਹਿਲੀਆਂ ਸੋਚੀਆਂ ਹੋਈਆਂ ਜਿਹੜੀਆਂ ਆਸਾਂ, ਉਹ ਵੀ ਉਹਦੀਆਂ ਪੂਰੀਆਂ ਹੋ ਜਾਂਦੀਆਂ ਜੀ। ਹੋਣ ਵਾਲੀਆਂ ਤੇ ਚਲੋ ਪੂਰੀਆਂ ਹੋਣੀਆਂ ਹੀ ਨੇ ਨਾ ਜੀ, ਜੋ ਉਹਨੇ ਕਿਤੇ ਪਹਿਲਾਂ ਸੋਚਿਆ ਹੁੰਦਾ ਜੀ, ਗੁਰੂ ਸਾਹਿਬ ਕਿਰਪਾ ਕਰਦੇ, ਉਹ ਵੀ ਉਹਦੀ ਆਸ ਮੁਰਾਦ ਪੂਰੀ ਹੋ ਜਾਂਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਬਿਸ਼ਨ ਸਿੰਘ ਨੂੰ, ਬਾਰ ਬਾਰ ਕਹਿ ਰਹੇ ਨੇ, ਬਿਸ਼ਨ ਸਿੰਘ ਤੂੰ ਭਾਵਨਾ ਰੱਖਣੀ, ਜਿੱਤ ਤੇਰੀ ਹੋਏਗੀ ਜੀ। ਹਾਂਜੀ,
ਹੱਥ ਜੋੜ ਕਰ ਭੂਪ ਸੁਣਾਵਾ।
ਤੇ ਤੁਸੀਂ ਵੀ ਸਾਰੇ ਹੱਥ ਜੋੜੋ, ਰਾਜੇ ਬਿਸ਼ਨ ਸਿੰਘ ਨੇ ਵੀ ਹੱਥ ਜੋੜ ਲਏ ਜੀ। ਹਾਂਜੀ,
ਮੋਹੇ ਭਰੋਸੋ ਪੂਰਬ ਆਵਾ।
ਤੇ ਬਿਸ਼ਨ ਸਿੰਘ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਤੇ ਪਹਿਲਾਂ ਹੀ ਭਰੋਸਾ ਆ ਗਿਆ ਸੀਗਾ ਜੀ। ਗੱਦ ਕੇ ਆਖੋ ਵਾਹਿਗੁਰੂ। ਮੈਨੂੰ ਤੇ ਆਪ ਜੀ ਦਾ ਨਾਮ ਸੁਣ ਕੇ ਹੀ ਭਰੋਸਾ ਆ ਗਿਆ ਸੀਗਾ ਵੀ ਮੈਂ ਜਿੱਤ ਜਾਵਾਂਗਾ। ਵੇਖ ਲਓ, ਜਿੱਥੇ ਜਾਨ ਬਚਣ ਦਾ ਬੰਦੇ ਨੂੰ ਸੰਸਾ ਸੀਗਾ ਵੀ ਪਤਾ ਨਹੀਂ ਜਾਨ ਬਚਣੀ ਕਿ ਨਹੀਂ, ਉੱਥੇ ਉਹਨੂੰ ਜਿੱਤ ਦਾ ਭਰੋਸਾ ਹੋ ਗਿਆ ਜੀ। ਪੂਰਾ ਜਿਹਨੂੰ ਕਹਿੰਦੇ ਯੂ ਟਰਨ ਹੋ ਜਾਣਾ ਜੀ। ਹਾਂਜੀ, ਇਹ ਨਹੀਂ ਪਤਾ ਸੀ ਵੀ ਮੈਂ ਬਚਣਾ ਕਿ ਨਹੀਂ ਬਚਣਾ ਜੀ। ਉੱਥੇ ਬਿਸ਼ਨ ਸਿੰਘ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਜਦੋਂ ਮੈਂ ਤੁਹਾਡਾ ਨਾਮ ਸੁਣਿਆ ਮੈਨੂੰ ਉਦੋਂ ਹੀ ਭਰੋਸਾ ਬੱਝ ਗਿਆ ਸੀ ਵੀ ਮੈਂ ਜਿੱਤ ਜਾਣਾ ਹੈ। ਹਾਂਜੀ,
ਸੁਣਿਓ ਸੁਭਾਵ ਜਬ ਹੈ ਉਪਕਾਰੀ।
ਮਹਾਰਾਜ ਜਦੋਂ ਮੈਂ ਸੁਣਿਆ ਵੀ ਆਪ ਜੀ ਬੜੇ ਪਰ ਉਪਕਾਰੀ ਹੋ, ਤੁਸੀਂ ਬੜੇ ਦਿਆਲੂ ਹੋ। ਹਾਂਜੀ,
ਚਾਹੇ ਉਹ ਸ਼ਰਨ ਮੈਂ ਪਰਣ ਤੁਮਹਾਰੀ।
ਮਹਾਰਾਜ ਮੈਂ ਉਦੋਂ ਹੀ ਮਨ ਵਿੱਚ ਫੁਰਨਾ ਬਣਾ ਲਿਆ ਸੀ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਜਾ ਕੇ ਪੈ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਚੰਗੇ ਭਾਗ ਜੀ, ਤੁਸੀਂ ਵੇਖਿਓ ਜ਼ਿੰਦਗੀ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੁੰਦਾ ਵੀ ਗੁਰਦੁਆਰੇ ਜਾਣਾ ਚਾਹੀਦਾ ਜੀ। ਤਕਰੀਬਨ ਸਾਰਿਆਂ ਨੂੰ ਹੀ ਪਤਾ ਹੁੰਦਾ ਜੀ ਵੀ ਗੁਰਦੁਆਰੇ ਜਾਣਾ ਚਾਹੀਦਾ ਜੀ, ਸੰਗਤ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਪਰਉਪਕਾਰੀ ਨੇ, ਪਰ ਜ਼ਿੰਦਗੀ ਵਿੱਚ ਇੰਨਾ ਉੱਦਮ ਨਹੀਂ ਹੁੰਦਾ ਵੀ ਉਹ ਆ ਕੇ ਸੰਗਤ ਕਰ ਸਕਣ ਜੀ, ਜਾਂ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਣ। ਰਾਜਾ ਬਿਸ਼ਨ ਸਿੰਘ ਦੇ ਕੋਈ ਭਾਗ ਸੀਗੇ ਜੀ, ਉਹਦੀ ਕਿਸਮਤ ਵਿੱਚ ਗੁਰੂ ਕੀ ਸਿੱਖੀ ਲਿਖੀ ਸੀਗੀ ਜੀ। ਬਿਸ਼ਨ ਸਿੰਘ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਭਰੋਸਾ ਸੀ ਤੇ ਮੈਂ ਤੇ ਤੁਹਾਡਾ ਨਾਮ ਸੁਣਦਿਆਂ ਹੀ ਤੁਹਾਡੀ ਸ਼ਰਨ ਵਿੱਚ ਆਉਣ ਦਾ ਫੁਰਨਾ ਬਣਾ ਲਿਆ ਸੀਗਾ ਜੀ। ਨਾਮ ਸੁਣਦਿਆਂ ਸਾਰ ਹੀ ਨਾ ਜੀ ਆਪ ਜੀ ਦੀ ਸ਼ਰਨ ਵਿੱਚ ਆਉਣ ਦਾ ਫੁਰਨਾ ਬਣਾ ਲਿਆ। ਹੁਣ ਵੇਖ ਲਓ ਨਾਮ ਤੇ ਬੜੇ ਸੁਣਦੇ ਜੀ, ਤੇ ਸ਼ਰਨ ਚ ਆਉਣ ਦਾ ਫੁਰਨਾ ਕੌਣ ਬਣਾਉਂਦਾ ਜੀ? ਹਾਂਜੀ,
ਮਿਸ ਮੁਹਿੰਮ ਕੇ ਜਾਗੇ ਭਾਗ
ਮਹਾਰਾਜ, ਇਹ ਤੇ ਜੰਗ ਦੇ ਬਹਾਨੇ ਮੇਰੇ ਭਾਗ ਜਾਗ ਗਏ ਨੇ। ਬਹਾਨਾ ਜੰਗ ਦਾ ਪਰ ਮੇਰੇ ਭਾਗ ਜਾਗ ਗਏ, ਮੈਨੂੰ ਤੁਹਾਡੇ ਦਰਸ਼ਨ ਹੋਏ ਸੱਚੇ ਪਾਤਸ਼ਾਹ। ਇਹ ਰਾਜਾ ਬਿਸ਼ਨ ਸਿੰਘ ਉਪਰੋਂ ਉਪਰੋਂ ਨਹੀਂ ਗੱਲਾਂ ਕਰ ਰਿਹਾ ਜੀ, ਵੀ ਮਹਾਰਾਜ ਦੀ ਮਦਦ ਦੀ ਲੋੜ ਹੈ ਤੇ ਉਹਨੂੰ ਉੱਚੋਂ ਉੱਤੋਂ ਮਹਾਰਾਜ ਨੂੰ ਪ੍ਰੇਮ ਵਾਲੇ ਬੋਲ ਬੋਲ ਕੇ ਸੁਣਾਈ ਜਾਵੇ। ਰਾਜਾ ਬਿਸ਼ਨ ਸਿੰਘ ਅੰਦਰੋਂ ਬੇਨਤੀ ਗੁਰੂ ਜੀ ਨੂੰ ਕਰਨ ਦਿਆ ਜੀ, ਅੰਦਰੋਂ ਜੀ, ਗੁਰੂ ਸਾਹਿਬ ਅੱਗੇ ਤੇ ਵੱਲ ਛੱਲ ਚੱਲਣਾ ਹੀ ਨਹੀਂ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ, ਮੈਂ ਤੇ ਸੁਣਦਿਆਂ ਸਾਰੀ ਫੁਰਨਾ ਬਣਾਇਆ ਸੀ ਵੀ ਆਪ ਜੀ ਦੀ ਸ਼ਰਨ ਵਿੱਚ ਜਾਣਾ, ਇਹ ਤੇ ਜੰਗ ਦੇ ਬਹਾਨੇ ਮੇਰੀ ਕਿਸਮਤ ਜਾਗ ਗਈ ਹੈ। ਹਾਂਜੀ,
ਜਿਸ ਤੇ ਭਇਓ ਗੁਰੂ ਪਗ ਰਾਗ,
ਜਿਹਦੇ ਕਰਕੇ ਮੈਨੂੰ ਗੁਰੂ ਜੀ ਦੇ ਚਰਨਾਂ ਨਾਲ ਪਿਆਰ ਪੈਦਾ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਕਈ ਵਾਰੀ ਜਿਹੜੀ ਲਹਿਰ ਬੰਦੇ ਨੂੰ ਡੋਬਣ ਆਉਂਦੀ ਹੈ ਨਾ ਜੀ, ਮਸਕੀਨ ਜੀ ਕਹਿੰਦੇ ਸੀ, ਉਹ ਲਹਿਰ ਹੀ ਬੰਦੇ ਨੂੰ ਪਾਰ ਵੀ ਉਤਾਰ ਦਿੰਦੀ ਹੈ ਜੀ। ਜਿਹੜਾ ਦੁੱਖ ਇਉਂ ਲੱਗਦਾ ਸਾਡੀ ਜਾਨ ਕੱਢ ਕੇ ਲੈ ਜਾਏਗਾ, ਕਈ ਵਾਰੀ ਉਹ ਦੁੱਖ ਹੀ ਬੰਦੇ ਦਾ ਉਹ ਭਲਾ ਕਰਦਾ ਜਿਹੜਾ ਉਹਨੇ ਸੋਚਿਆ ਵੀ ਨਹੀਂ ਹੁੰਦਾ ਜੀ। ਜਿਹੜੀ ਲਹਿਰ ਡੋਬਣ ਵਾਸਤੇ ਆਉਂਦੀ ਹੈ ਉਹ ਹੀ ਸਗੋਂ ਪਾਰ ਉਤਾਰਾ ਇੱਕ ਪਾਸੇ ਲਾ ਦਿੰਦੀ ਜੀ। ਕਈ ਵਾਰੀ ਜਿਹੜਾ ਦੁੱਖ ਗੁਰਮੁਖੋ ਮਹਿਸੂਸ ਹੁੰਦਾ ਵੀ ਸਾਨੂੰ ਮਾਰ ਦੇਗਾ, ਉਹ ਦੁੱਖ ਸਗੋਂ ਕਈ ਸੁੱਖਾਂ ਨਾਲੋਂ ਉੱਤੇ ਹੋਰ ਨਿਬੜਦਾ ਜੀ। ਜੇ ਔਰੰਗਜ਼ੇਬ ਨਾ ਅਸਾਮ ਵਾਲੀ ਗੱਲ ਕਰਦਾ ਤੇ ਬਿਸ਼ਨ ਸਿੰਘ ਨੇ ਹੋ ਸਕਦਾ ਗੁਰੂ ਘਰ ਦੀ ਸਿਫਤ ਨਾ ਸੁਣਦਾ ਤੇ ਕਦੀ ਆਉਂਦਾ ਹੀ ਨਾ ਬਿਸ਼ਨ ਸਿੰਘ ਰਾਜਾ ਜੀ। ਹਾਂਜੀ, ਇਹ ਤੇ ਦੇ ਭਾਗ ਜਾਗ ਗਏ ਜੀ, ਕੋਈ ਪੂਰਬਲੇ ਭਾਗ ਜਾਗੇ। ਹੁਣ ਪਿਆਰ ਨਾਲ ਬੇਨਤੀਆਂ ਕਰਨ ਦਿਆ, ਮਹਾਰਾਜ ਇਹ ਜੰਗ ਵੀ ਚੰਗੀ ਹੈ ਜਿਹਦੇ ਕਰਕੇ ਮੇਰਾ ਤੁਹਾਡੇ ਚਰਨਾਂ ਨਾਲ ਪਿਆਰ ਪੈਦਾ ਹੋ ਗਿਆ ਜੀ। ਹਾਂਜੀ,
ਇਤਿਆਦਿਕ ਨ੍ਰਿਪ ਕਹਿ ਕਰ ਬੈਨ,
ਹਾਂਜੀ,
ਵਿਖ ਗੁਰ ਕੋ ਕਰ ਸੀਤਲ ਨੈਣ।
ਤੇ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਰਾਜੇ ਬਿਸ਼ਨ ਸਿੰਘ ਨੇ ਬੇਨਤੀਆਂ ਕੀਤੀਆਂ ਜੀ। ਗੁਰੂ ਸਾਹਿਬ ਨੇ ਬੜੀ ਪ੍ਰਸੰਨਤਾ ਦਿੱਤੀ ਜੀ ਰਾਜੇ ਬਿਸ਼ਨ ਸਿੰਘ ਨੂੰ। ਬਿਸ਼ਨ ਸਿੰਘ ਹੁਣ ਨਾ ਜੀ ਖੁਸ਼ੀ ਖੁਸ਼ੀ ਘਰ ਜਾਣ ਨੂੰ ਤਿਆਰ ਹੋ ਗਿਆ, ਭਾਵ ਆਪਣੇ ਤੰਬੂ ਚ ਜਾਣ ਨੂੰ ਤਿਆਰ ਹੋ ਗਿਆ, ਪਰ ਗੁਰੂ ਸਾਹਿਬ ਦੇ ਬਚਨਾਂ ਨੇ ਬਿਸ਼ਨ ਸਿੰਘ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਜੀ। ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਬਿਸ਼ਨ ਸਿੰਘ ਦਾ ਚਿਹਰਾ ਹੋਰ ਤਰ੍ਹਾਂ ਦਾ ਸੀਗਾ ਜੀ, ਤੇ ਜਦੋਂ ਮਿਲ ਗਿਆ ਫਿਰ ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ ਜੀ। ਜਦੋਂ ਬੰਦੇ ਨੂੰ ਚਿੰਤਾ ਹੁੰਦੀ ਹੈ ਨਾ ਜੀ ਗੁਰਮੁਖੋ, ਫਿਰ ਉਹਦਾ ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜੀ, ਤੇ ਜਦੋਂ ਚਿੰਤਾ ਲੱਥ ਜਾਂਦੀ ਹੈ ਫਿਰ ਬੰਦੇ ਦਾ ਚਿਹਰਾ ਹੋਰ ਤਰ੍ਹਾਂ ਦਾ ਹੋ ਜਾਂਦਾ ਜੀ। ਬਿਸ਼ਨ ਸਿੰਘ ਦਾ ਚਿਹਰਾ ਬਦਲ ਗਿਆ ਜੀ, ਬਿਸ਼ਨ ਸਿੰਘ ਦਾ ਮਨ ਠੰਡਾ ਹੋ ਗਿਆ ਗੁਰੂ ਜੀ ਦੇ ਬਚਨ ਸੁਣ ਕੇ ਜੀ। ਹਾਂਜੀ,
ਬੰਦਨ ਕਰ ਡੇਰੇ ਮਹਿ ਗਯੋ,
ਮੱਥਾ ਟੇਕਿਆ ਰਾਜੇ ਬਿਸ਼ਨ ਸਿੰਘ ਨੇ, ਆਪਾਂ ਵੀ ਟੇਕੀਏ ਸਾਰੇ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।
ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਰਾਜਾ ਬਿਸ਼ਨ ਸਿੰਘ ਨੇ ਮੱਥਾ ਟੇਕਿਆ ਤੇ ਆਪਣੇ ਤੰਬੂ ਵਿੱਚ ਚਲੇ ਗਿਆ ਜੀ। ਹਾਂਜੀ,
ਅਤ ਉਤਸਵ ਆਨੰਦ ਕੋ ਕਿਓ,
ਤੇ ਗੱਜ ਕੇ ਆਖੋ ਵਾਹਿਗੁਰੂ। ਜਦੋਂ ਰਾਜਾ ਬਿਸ਼ਨ ਸਿੰਘ ਗੁਰੂ ਸਾਹਿਬ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ ਨਾ ਜੀ ਡੇਰੇ ਨੂੰ, ਤੇ ਰਾਜੇ ਬਿਸ਼ਨ ਸਿੰਘ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਵੀ ਮੈਂ ਜੰਗ ਜਿੱਤੀ ਗਿਆ ਹੈ ਜੀ, ਅਜੇ ਜੰਗ ਨਹੀਂ ਹੋਈ ਜੀ, ਅਜੇ ਉੱਥੇ ਜਾਣਾ ਜੰਗ ਕਰਨਾ। ਪਰ ਗੁਰੂ ਸਾਹਿਬ ਦੇ ਬਚਨਾਂ ਨੇ ਇੰਨਾ ਭਰੋਸਾ ਬਣਾ ਦਿੱਤਾ ਬਿਸ਼ਨ ਸਿੰਘ ਨੂੰ, ਹੁਣੇ ਹੀ ਭਰੋਸਾ ਹੋ ਗਿਆ ਵੀ ਜਿਵੇਂ ਮੈਂ ਜੰਗ ਜਿੱਤ ਵੀ ਗਿਆ ਵਾ ਜੀ। ਹਾਂਜੀ,
ਤੋਪ ਰਹਿਕਲੇ ਤੁਪਕ ਜਮੂਰੇ,
ਹਾਂਜੀ,
ਕਰੀ ਸ਼ਲਖ ਰਵ ਸੁਨਿਤ ਦੂਰੇ।
ਜੰਗ ਤੋਂ ਬਾਅਦ ਕਈ ਵਾਰੀ ਖੁਸ਼ੀ ਦੇ ਨਾ ਫਾਇਰ ਛੱਡਿਆ ਜਾਂਦਾ, ਖੁਸ਼ੀ ਦਾ ਜੀ ਬੰਦੂਕ ਗੋਲੀਆਂ ਖੁਸ਼ੀ ਦੀਆਂ ਛੱਡੀਆਂ ਜਾਂਦੀਆਂ। ਜਦੋਂ ਪਹੁੰਚਿਆ ਨਾ ਰਾਜਾ ਬਿਸ਼ਨ ਸਿੰਘ ਤੇ ਆਪਣੇ ਤੰਬੂ ਦੇ ਬਾਹਰ ਖਲੋ ਕੇ ਸਿਪਾਹੀਆਂ ਨੂੰ ਕਹਿਣ ਲੱਗਾ, ਜੰਗ ਦੀ ਜਿੱਤ ਦੀ ਖੁਸ਼ੀ ਵਿੱਚ ਬੰਦੂਕਾਂ ਛੱਡੋ ਕਹਿਣ ਲੱਗਾ। ਅੱਜ ਕੇ ਆਖੋ ਵਾਹਿਗੁਰੂ, ਭਾਵ ਮੈਨੂੰ ਭਰੋਸਾ ਵੀ ਮੈਂ ਜੰਗ ਜਿੱਤ ਜਾਣੀ। ਵੇਖ ਲਓ ਗੁਰੂ ਸਾਹਿਬ ਨੇ ਤਿੰਨ ਚਾਰ ਵਾਰ ਰਾਜਾ ਬਿਸ਼ਨ ਸਿੰਘ ਨੂੰ ਇਹ ਗੱਲ ਆਖੀ ਜੀ, ਤਿੰਨ ਚਾਰ ਵਾਰ ਜੀ, ਤੇ ਰਾਜਾ ਬਿਸ਼ਨ ਸਿੰਘ ਨੂੰ ਭਰੋਸਾ ਵੀ ਵੱਜ ਗਿਆ ਜੀ, ਆਹ ਹੁੰਦੀ ਤੇ ਗੁਰੂ ਦੇ ਬਚਨਾਂ ਦੀ ਤਾਕਤ ਜੀ ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਥੇ ਅਸੀਂ ਜੋ ਮਰਜ਼ੀ ਆਖੀ ਜਾਈਏ, ਹਾਂ ਕਿਸੇ ਮੰਤਰੀ ਨੇ ਖੜਾ ਹੋਵੇ ਵੋਟਾਂ ਤੇ ਇੱਥੇ ਆ ਜੇ ਤੇ ਬੰਦਾ ਉਹਨੂੰ ਜਿੰਨਾ ਮਰਜ਼ੀ ਆਖੀ ਜਾਣ ਵੀ ਤੂੰ ਜਿੱਤ ਜਾਣਾ, ਪਰ ਜਿੰਨਾ ਚਿਰ ਤੱਕ ਨਤੀਜਾ ਨਹੀਂ ਨਾ ਜੀ ਆਉਂਦਾ 11 ਮਾਰਚ ਵਾਲਾ, ਓਨਾ ਚਿਰ ਤੱਕ ਫਿਰ ਉਹ ਅੰਦਰ ਸਹਿਮ ਬਣਿਆ ਰਹਿੰਦਾ ਜੀ ਵੀ ਪਤਾ ਨਹੀਂ ਜਿੱਤਣਾ ਵੀ ਹੈ ਕਿ ਨਹੀਂ ਜਿੱਤਣਾ ਜੀ। ਹਾਂਜੀ, ਪਰ ਵੇਖ ਲਓ ਰਾਜਾ ਬਿਸ਼ਨ ਸਿੰਘ ਅਜੇ ਜੰਗ ਵੀ ਨਹੀਂ ਹੋਈ ਜੀ, ਕੁਛ ਵੀ ਨਹੀਂ ਹੋਈ, ਤੇ ਜਾ ਕੇ ਤੰਬੂ ਦੇ ਬਾਹਰ ਖਲੋ ਕੇ ਕਹਿਣ ਲੱਗਾ ਖੁਸ਼ੀ ਦੀ ਗੋਲੀਆਂ ਛੱਡੋ, ਕਹਿਣ ਲੱਗਾ ਜੰਗ ਦੀ ਜਿੱਤ ਦੀ ਫਾਇਰ ਕਰੋ, ਪਤਾ ਲੱਗ ਜੇ ਵੀ ਸਾਡੀ ਜਿੱਤ ਹੀ ਹੈ, ਕਹਿਣ ਲੱਗਾ। ਹਾਂਜੀ,
ਸਭ ਮਾਨਵ ਪੁਰ ਪਟਨੇ ਵਾਸੀ,
ਹਾਂਜੀ
ਸਤਿਗੁਰ ਕੀਰਤ ਕਰ ਪ੍ਰਕਾਸ਼ੀ,
ਗੱਜ ਕੇ ਆਖੋ ਵਾਹਿਗੁਰੂ। ਉਧਰ ਜਦੋਂ ਗੋਲੀਆਂ ਸੁਣਨ ਦੀ ਆਵਾਜ਼ ਪਟਨਾ ਸਾਹਿਬ ਦੀ ਸੰਗਤ ਨੇ ਸੁਣੀ ਨਾ ਜੀ, ਉਹ ਕਹਿਣ ਲੱਗੇ ਵੀ ਇਹ ਪਟਨਾ ਸਾਹਿਬ ਚ ਠਾ ਠਾ ਆਉਣ ਲੱਗ ਪਈ ਹੈ, ਗੋਲੀਆਂ ਚੱਲਣ ਦਈਆਂ, ਇਹਦਾ ਕੀ ਕਾਰਨ ਹੈ? ਤੇ ਪਤਾ ਲੱਗਾ ਵੀ ਬਿਸ਼ਨ ਸਿੰਘ ਇਹ ਭਾਵਨਾ ਲੈ ਕੇ ਗੁਰੂ ਸਾਹਿਬ ਕੋ ਆਇਆ ਸੀ, ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਜੰਗ ਵਿੱਚ ਤੇਰੀ ਜਿੱਤ ਹੋਏਗੀ, ਤੇ ਗੁਰੂ ਜੀ ਦਾ ਬਚਨ ਸੁਣ ਕੇ ਖੁਸ਼ੀ ਨਾਲ ਹੀ ਉਹ ਗੋਲੀਆਂ ਚਲਾਈ ਜਾ ਰਿਹਾ ਜੀ। ਸਾਰੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੀਰਤੀ ਫੈਲ ਗਈ ਵੀ ਗੁਰੂ ਸਾਹਿਬ ਦੇ ਬਚਨ ਨੇ ਕਿੰਨਾ ਪ੍ਰਭਾਵ ਪਾਇਆ ਬਿਸ਼ਨ ਸਿੰਘ ਉੱਤੇ ਜੀ। ਹਾਂਜੀ,
ਨਿਪ ਪ੍ਰਸੰਗ ਕੋ ਕਹੈ ਸੁਣਾਵੈ,
ਹਰ ਕੋਈ ਰਾਜੇ ਬਿਸ਼ਨ ਸਿੰਘ ਦੇ ਪ੍ਰਸੰਗ ਨੂੰ ਚੇਤਾ ਕਰਦਾ, ਉਹ ਪ੍ਰਸੰਗ ਸੁਣਾ ਰਿਹਾ। ਹਾਂਜੀ,
ਦੇਸ਼ ਕਾਮਰੂ ਇਹ ਸੰਗ ਜਾਵੇ,
ਤੇ ਹਰ ਕੋਈ ਨਾ ਜੀ ਉਧਰ ਅਸਾਮ ਵਾਲੇ ਪਾਸੇ ਨੂੰ ਇਹ ਜਾਣ ਦੀ ਗੱਲ ਕਰਦਾ ਵੀ ਗੁਰੂ ਸਾਹਿਬ ਨੇ ਵੀ ਅਸਾਮ ਜਾਣਾ ਤੇ ਹੁਣ ਬਿਸ਼ਨ ਸਿੰਘ ਨੇ ਵੀ ਅਸਾਮ ਜਾਣਾ ਜੀ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਉਧਰ ਫੁਰਨਾ ਬਣਾਇਆ ਸੀ, ਤੇ ਮਹਾਰਾਜ ਨੇ ਫਿਰ ਨਾ ਜੀ ਰਾਜੇ ਬਿਸ਼ਨ ਸਿੰਘ ਨੂੰ ਕਹਿਤਾ ਸੀ ਵੀ ਬਿਸ਼ਨ ਸਿੰਘ ਤੇਰੇ ਨਾਲ ਹੀ ਕਾਮਰੂ ਦੇਸ਼ ਵਿੱਚ ਜਾਵਾਂਗੇ ਜੀ। ਹਾਂਜੀ, ਬਿਸ਼ਨ ਸਿੰਘ ਦੇ ਇੰਨੇ ਵੱਡੇ ਭਾਗ ਹੈ, ਆਪਾਂ ਕਿਤੇ ਜਾਣਾ ਹੋਵੇ ਨਾ ਤੇ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਸਾਡੇ ਸਹਾਈ ਹੋਇਓ ਜੀ। ਪਰ ਬਿਸ਼ਨ ਸਿੰਘ ਨੇ ਅਰਦਾਸ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਿਸ਼ਨ ਸਿੰਘ ਤੇਰੇ ਨਾਲ ਹੀ ਚੱਲ ਕੇ ਜਾਵਾਂਗੇ ਜੀ ਸਰੀਰ ਕਰਕੇ ਜੀ। ਹਾਂਜੀ, ਬਿਸ਼ਨ ਸਿੰਘ ਦੇ ਕਿੱਡੇ ਵੱਡੇ ਭਾਗ ਹੋਣਗੇ ਜੀ। ਪਟਨਾ ਸਾਹਿਬ ਦੀ ਸੰਗਤ ਗੱਲ ਕਰ ਰਹੀ ਵੀ ਹੁਣ ਗੁਰੂ ਸਾਹਿਬ ਨੇ ਰਾਜੇ ਬਿਸ਼ਨ ਸਿੰਘ ਦੇ ਨਾਲ ਕਾਮਰੂ ਦੇਸ਼ ਵਿੱਚ ਜਾਣਾ ਜੀ। ਹਾਂਜੀ,
ਆ ਗਿਆ ਸਤਿਗੁਰ ਹੁਤੇ ਤਿਆਰ,
ਹਾਂਜੀ
ਆਏ ਸ਼ਰਨ ਇਹ ਡਰ ਉਰਤਾਰ।
ਗੁਰੂ ਸਾਹਿਬ ਤੇ ਅੱਗੇ ਬੰਗਾਲ ਵਾਲੇ ਪਾਸੇ ਗੁਰੂ ਜੀ ਨੇ ਜਾਣਾ ਸੀ, ਉਧਰੋਂ ਬਿਸ਼ਨ ਸਿੰਘ ਆ ਕੇ ਗੁਰੂ ਸਾਹਿਬ ਨੂੰ ਮਿਲ ਪਿਆ, ਇਹ ਕਾਰਜ ਵਧੀਆ ਹੋ ਗਿਆ, ਵਧੀਆ ਜੁੜ ਗਈ ਗੱਲ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਹੁਣ ਬਿਸ਼ਨ ਸਿੰਘ ਨੇ ਜਾਣਾ, ਬਿਸ਼ਨ ਸਿੰਘ ਨੂੰ ਜ਼ਿਆਦਾ ਸਮਾਂ ਗੁਰੂ ਜੀ ਦੀ ਸੰਗਤ ਮਿਲੇਗੀ ਜੀ। ਹਾਂਜੀ,
ਬਿਸ਼ਨ ਸਿੰਘ ਪੰਚਾਮ੍ਰਿਤ ਬ੍ਰਿੰਦ,
ਉਧਰੋਂ ਅਗਲਾ ਦਿਨ ਚੜ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਅਗਲਾ ਦਿਨ ਚੜਿਆ ਤੇ ਰਾਜੇ ਬਿਸ਼ਨ ਸਿੰਘ ਨੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਕਰਵਾਈ ਜੀ। ਗੁਰੂ ਸਾਹਿਬ ਨੇ ਕਿਹਾ ਸੀ ਵੱਡੀ ਮਾਤਰਾ ਚ ਕੜਾ ਪ੍ਰਸ਼ਾਦ ਦੀ ਦੇਗ ਕਰਾਈ, ਜ਼ਿਆਦਾ ਮਾਤਰਾ ਵਿੱਚ ਜੀ, ਉਹ ਫਿਰ ਜ਼ਿਆਦਾ ਮਾਤਰਾ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਕਰਾਈ। ਪਹਿਲਾਂ ਸਿੰਘ ਨਾ ਜੀ ਖੁੱਲੀ ਕੜਾ ਪ੍ਰਸ਼ਾਦ ਦੀ ਦੇਗ ਛਕਦੇ ਹੁੰਦੇ ਸੀਗੇ ਜੀ, ਹੁਣ ਤੇ ਮਿਹਰ ਹੀ ਕਰੇ ਸੱਚੇ ਪਾਤਸ਼ਾਹ, ਪਹਿਲਾਂ ਹੀ ਪਦਾਰਥਾਂ ਨਾਲ ਇੰਨੇ ਰੱਜੇ ਹੁੰਦੇ ਆ ਜੀ, ਇੰਨੀ ਕੀ ਛਕਦੇ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਵੀ ਖੁੱਲੀ ਦੇਗ ਕਰਾਈ ਜੀ। ਰਾਜਾ ਬਿਸ਼ਨ ਸਿੰਘ ਨੇ ਦਿਨ ਚੜ੍ਹਨ ਤੇ ਖੁਸ਼ੀ ਵਿੱਚ ਖੁੱਲੀ ਦੇਗ ਕਰਾਈ ਕੜਾ ਪ੍ਰਸ਼ਾਦ ਦੀ। ਹਾਂਜੀ,
ਸੰਗਤ ਮੈਂ ਵਰਤਾਏ ਬਿਲੰਦ,
ਸਾਰੀ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰ ਦੀ ਸੰਗਤ ਵਿੱਚ ਵਰਤਾਈ ਗਈ, ਹਰ ਕਿਸੇ ਨੇ ਬੜੇ ਚਾਅ ਦੇ ਨਾਲ ਦੇਗ ਛਕੀ ਦੀ। ਹਾਂਜੀ,
ਸਤਿਗੁਰ ਪਦ ਪਾਹੁਲ ਕੋਲੇ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜੀ ਵੀ ਚੱਲਣ ਦੀ ਤਿਆਰੀ ਕਰਨ ਦੇ ਤੇ ਰਾਜਾ ਬਿਸ਼ਨ ਸਿੰਘ ਵੀ। ਹੁਣ ਥੋੜੇ ਜੇ ਸਾਵਧਾਨ ਹੋਵੋ, ਰਾਜਾ ਬਿਸ਼ਨ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ, ਰਾਜਾ ਤੇ ਤੁਹਾਡੀ ਕਿਰਪਾ ਨਾ ਬਣ ਗਿਆ, ਹੁਣ ਕਿਰਪਾ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਆਪਣਾ ਸਿੱਖ ਵੀ ਬਣਾ ਲਓ ਜੀ। ਆਹ ਗੱਲ ਬੜੀ ਵੱਡੀ ਜੇ ਰਾਜੇ ਬਣ ਜਾਣਾ ਵੱਖਰੀ ਗੱਲ ਹੈ ਗੁਰਮੁਖੋ, ਗੁਰੂ ਦਾ ਸਿੱਖ ਬਣ ਜਾਣਾ ਵੱਖਰੀ ਗੱਲ ਹੈ। ਮਹਾਰਾਜ ਕਿਰਪਾ ਕਰੋ, ਦਇਆ ਕਰੋ ਤੇ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਨਾ ਜੀ ਚਰਨ ਪੌਲ ਦਿੱਤੀ ਜੀ ਰਾਜੇ ਬਿਸ਼ਨ ਸਿੰਘ ਨੂੰ ਜੀ। ਚਰਨ ਪੌਲ, ਚਰਨ ਪੌਲ ਉਸ ਸਮੇਂ ਦੀ ਖਾਸ ਮਰਜ਼ਾਦਾ ਸੀਗੀ ਜੀ। ਇੱਕ ਥਾਲ ਵਿੱਚ ਨਾ ਜੀ ਮਹਾਰਾਜ ਦੇ ਚਰਨ, ਮਹਾਰਾਜ ਚਰਨ ਸੁਭਾਈ ਮਨ ਕਰਦੇ ਸੀ, ਉਹ ਫਿਰ ਜਲ ਪਾਇਆ, ਪਾਣੀ ਪਾਇਆ ਜਾਂਦਾ ਸੀ ਤੋ ਚਰਨ ਪੌਲ ਬਣ ਜਾਂਦੀ ਸੀ, ਚਰਨਾਮ੍ਰਿਤ ਜੀ। ਜਿਹਨੇ ਸਿੱਖ ਬਣਦਾ ਹੁੰਦਾ ਸੀ ਨਾ ਜੀ ਉਹਨੂੰ ਛਕਣਾ ਪੈਂਦਾ ਸੀਗਾ ਜੀ, ਚਰਨ ਪੌਲ ਲੈਣੀ ਪੈਂਦੀ ਸੀ। ਹੁਣ ਉਹ ਖੰਡੇ ਬਾਟੇ ਦਾ ਅੰਮ੍ਰਿਤ ਬਣ ਗਈ ਹੈ ਜੀ, ਹੁਣ ਜਿਹਨੇ ਸਿੱਖ ਬਣਦਾ ਉਹਨੂੰ ਉਹ ਛਕਣਾ ਪੈਣਾ ਜੀ। ਰਾਜੇ ਬਿਸ਼ਨ ਸਿੰਘ ਨੇ ਚਰਨ ਪੌਲ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀ। ਹਾਂਜੀ,
ਭਇਓ ਸਿੱਖ ਕਿਰਤਾਰਥ ਸੇ।
ਰਾਜਾ ਬਿਸ਼ਨ ਸਿੰਘ ਹੁਣ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਤੇ ਨਿਹਾਲ ਹੋ ਗਿਆ ਜੀ। ਜਿੱਥੇ ਰਾਜਾ ਹੈ ਉੱਥੇ ਰਾਜੇ ਹੋਣ ਦੇ ਬਾਵਜੂਦ ਗੁਰੂ ਕਾ ਸਿੱਖ ਵੀ ਬਣਿਆ ਜੀ ਉਹ ਜੀ। ਇਹਦਾ ਮਤਲਬ ਭਾਵੇਂ ਰਾਜਾ ਹੋਵੇ ਜਾਂ ਮਨਿਸਟਰ ਹੋਵੇ, ਗੁਰੂ ਕੇ ਸਿੱਖ ਬਣਿਆ ਹੀ ਬੰਦੇ ਦਾ ਗੁਜ਼ਾਰਾ ਹੋਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਨਾਮ ਤਰੀਕ ਸਿੱਖ ਨਹੀਂ, ਅਸਲੀ ਸਿੱਖ ਬਣਨਾ ਪੈਣਾ ਜੀ। ਹਾਂਜੀ, ਇਹ ਨਹੀਂ ਵੀ ਗੰਗਾ ਗਏ ਤੇ ਗੰਗਾ ਰਾਮ ਤੇ ਜਮੁਨਾ ਗਏ ਤੇ ਜਮੁਨਾ ਦਾਸ। ਗੁਰੂ ਸਾਹਿਬ ਦੇ ਸਿੱਖ ਬਣਨਾ ਪੈਣਾ ਜੀ ਜੇ ਪ੍ਰਾਪਤੀ ਕਰਨੀ ਹੈ ਜੀ। ਰਾਜੇ ਬਿਸ਼ਨ ਸਿੰਘ ਹੁਣ ਸਿੱਖ ਬਣ ਗਿਆ ਤੇ ਨਿਹਾਲ ਹੋ ਗਿਆ ਜੀ। ਹਾਂਜੀ,
ਸ੍ਰੀ ਗੁਰੂ ਤੇਗ ਬਹਾਦਰ ਚੰਦ।
ਹਾਂਜੀ,
ਅਨੁਸਾਰੀ ਤਬ ਹੋਏ ਨਰਿੰਦਰ।
ਰਾਜਾ ਬਿਸ਼ਨ ਸਿੰਘ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਅੱਜ ਤੋਂ ਬਾਅਦ ਰਾਜਾ ਬਿਸ਼ਨ ਸਿੰਘ ਦੁਨੀਆਂ ਦਾ ਰਾਜਾ ਤੇ ਤੁਹਾਡਾ ਬੱਚਾ ਹੈ, ਤੁਹਾਡਾ ਸਿੱਖ ਹੈ ਮਹਾਰਾਜ। ਸੱਚੇ ਪਾਤਸ਼ਾਹ ਆਹ ਸਰੀਰ ਅੱਜ ਤੋਂ ਬਾਅਦ ਤੁਹਾਡਾ ਹੈਗਾ ਜੀ, ਤੁਹਾਡਾ ਹੈਗਾ ਜੀ। ਗੁਰਮੁਖੋ ਇਹ ਗੱਲਾਂ ਹੀ ਕਰਨੀਆਂ ਸੌਖੀਆਂ ਜੀ, ਇਹ ਅਵਸਥਾ ਹੋਣੀ ਬੜੀ ਵੱਡੀ ਗੱਲ ਹੈ ਜੀ। ਆ ਸ੍ਰੀ ਸਾਹਿਬਾਂ ਅਸੀਂ ਪਾਈਆਂ, ਇਹ ਗੁਲਾਮੀ ਦਾ ਪ੍ਰਤੀਕ ਹੈ, ਗੁਲਾਮੀ ਦਾ। ਬਾਹਰੀ ਤੌਰ ਤੇ ਤੇ ਆਜ਼ਾਦੀ ਵੀ ਹੈ ਵੀ ਸ਼ਸਤਰ ਹੈ, ਪਰ ਗੁਲਾਮੀ ਦਾ ਪ੍ਰਤੀਕ ਇਹ ਹੈ ਵੀ ਆਪਾਂ ਗੁਰੂ ਕੇ ਗੁਲਾਮ ਹਾਂ ਜੀ, ਗੁਰੂ ਦੇ ਗੁਲਾਮ, ਗੁਰੂ ਦੇ ਸਿੱਖ ਹਾਂ। ਇਹ ਸਰੀਰ ਸਾਡਾ ਗੁਰੂ ਦਾ ਹੈ, ਪਰ ਗੁਰੂ ਕਿਰਪਾ ਕਰੇ, ਮੈਂ ਆਪਣੇ ਸਮੇਤ ਗੱਲ ਕਰਨਿਆਂ ਜੀ, ਕੌਣ ਗੁਰੂ ਨੂੰ ਸਰੀਰ ਦੇ ਕੇ ਰਾਜੀ ਹੈਗਾ ਜੀ। ਅੰਮ੍ਰਿਤ ਛੱਕ ਕੇ ਵੀ ਗੁਰੂ ਨੂੰ ਸਰੀਰ ਨਹੀਂ ਦਿੱਤੇ ਜੀ, ਮਰਜ਼ੀ ਆਪਣੀ ਚੱਲਦੀ ਜੀ ਸਾਡੀ ਜੀ, ਮਰਜ਼ੀ ਆਪਣੀ ਹੁੰਦੀ ਹੈ। ਜੋ ਜੀ ਕਰਦਾ ਉਹ ਹੀ ਕਰਦੇ ਹਾਂ ਜੀ, ਜੋ ਜੀ ਕਰਦਾ ਉਹ ਹੀ ਛੱਕਦੇ ਹਾਂ ਜੀ। ਕਦੀ ਰਹਿਤ ਮਰਜ਼ਾਦੇ ਵਾਲੀ ਗੱਲ ਨਹੀਂ ਹੈਗੀ ਜੀ ਸਾਡੀ ਜੀ ਕੋਈ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਾਜਾ ਬਿਸ਼ਨ ਸਿੰਘ ਕਹਿ ਰਿਹਾ, ਮਹਾਰਾਜ ਅੱਜ ਤੋਂ ਬਾਅਦ ਆ ਸਰੀਰ ਤੁਹਾਡਾ, ਮਹਾਰਾਜ ਮਨ ਵੀ ਤੁਹਾਡਾ। ਗੱਜ ਕੇ ਆਖੋ ਵਾਹਿਗੁਰੂ। ਤਨ ਵੀ ਤੁਹਾਡਾ ਤੇ ਮਨ ਵੀ ਤੁਹਾਡਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਮਹਾਰਾਜ ਅੱਜ ਤੋਂ ਬਾਅਦ ਸਭ ਕੁਝ ਤੁਹਾਡਾ, ਮੈਂ ਸਦਾ ਹੀ ਆਪ ਜੀ ਦੇ ਅਨੁਸਾਰੀ ਹਾਂ। ਹਾਂਜੀ,
ਚਹਿਤ ਕੂਚ ਆਗਿਆ ਕੋ ਕਰਿਓ।
ਹੁਣ ਮਹਾਰਾਜ ਫਿਰ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਵੀ ਬਿਸ਼ਨ ਸਿੰਘ ਹੁਣ ਆਪਾਂ ਛੇਤੀ ਚੱਲੀਏ ਅੱਗੇ। ਹਾਂਜੀ,
ਲਸ਼ਕਰ ਜੋਤਪੁਰ ਕੇ ਟਿਗ ਪਰਿਓ।
ਮਹਾਰਾਜ ਸੱਚੇ ਪਾਤਸ਼ਾਹ ਨੇ ਇੱਧਰ ਗੁਰੂ ਕੇ ਸਿੱਖ ਤਿਆਰ ਹੋ ਗਏ, ਉੱਧਰ ਰਾਜੇ ਬਿਸ਼ਨ ਸਿੰਘ ਦੀ ਫੌਜ ਤਿਆਰ ਹੋ ਗਈ ਜੀ। ਹਾਂਜੀ,
ਦੋਹਰਾ ਸਤਿਗੁਰ ਕੀ ਮਰਜ਼ੀ ਲਈ ਬਿਸ਼ਨ ਸਿੰਘ ਮਹਿਪਾਲ।
ਹਾਂਜੀ,
ਕਰਿਓ ਕੂਚ ਆਗਿਆ ਚੱਲਿਓ, ਲਖਿਆ ਹੈ ਮੁਹਿੰਮ ਵਿਸਾਲ।
ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰਾਜਾ ਬਿਸ਼ਨ ਸਿੰਘ ਨੂੰ ਆਖਿਆ ਵੀ ਆਪਣੀ ਫੌਜ ਅੱਗੇ ਲਾ। ਕਹਿਣ ਲੱਗੇ ਬਿਸ਼ਨ ਸਿੰਘ ਨੇ ਸਤ ਬਚਨ ਆਖਿਆ, ਅੱਗੇ ਅੱਗੇ ਵੱਡੇ ਵੱਡੇ ਹਾਥੀ ਤੇ ਹਾਥੀਆਂ ਉੱਤੇ ਵੱਡੇ ਵੱਡੇ ਨਗਾਰੇ ਰੱਖੇ ਜੀ। ਇਸ ਤਰ੍ਹਾਂ ਹੁਣ ਮੁਹਿੰਮ ਜਾ ਰਹੀ ਜੀ ਜਿਵੇਂ ਬਹੁਤ ਵੱਡਾ ਨਾ ਜੀ ਸੈਨਾ ਦਾ ਦਰਿਆ ਹੀ ਤੁਰਿਆ ਜਾ ਰਿਹਾ ਹੋਵੇ ਜੀ, ਬੜੀ ਵੱਡੀ ਮੁਹਿੰਮ ਜਾ ਰਹੀ ਹੈ। ਹਾਂਜੀ,
ਚੌਪਈ ਸ੍ਰੀ ਗੁਰੂ ਤੇਗ ਬਹਾਦਰ ਸੰਗ।
ਹਾਂਜੀ,
ਚਲੇ ਅਰੂਢਤ ਹੋਏ ਤੁਰੰਗ।
ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਘੋੜੇ ਤੇ ਸਵਾਰ ਨੇ ਜੀ। ਰਾਜਾ ਬਿਸ਼ਨ ਸਿੰਘ ਗੁਰੂ ਸਾਹਿਬ ਦੇ ਨਾਲ ਘੋੜੇ ਤੇ ਇੱਕ ਪਾਸੇ ਸਵਾਰ ਹੈ, ਮਹਾਰਾਜ ਆਪ ਵੀ ਨਾਲ ਨਾਲ ਸੰਗਤ ਦੇ ਚੱਲ ਰਹੇ ਨੇ। ਹਾਂਜੀ,
ਕੇਤਕ ਸਿੱਖ ਫਕੀਰਨ ਬ੍ਰਿੰਦ ਚਲੇ ਸੰਗ ਗੁਰ ਧਰੇ ਆਨੰਦ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਕਈ ਫਕੀਰ ਤੁਰੇ ਜਾ ਰਹੇ ਜੀ, ਕਈ ਫਕੀਰ ਤੁਰੇ ਜਾ ਰਹੇ ਨੇ, ਕਈ ਸਾਧੂ ਤੁਰੇ ਜਾ ਰਹੇ ਨੇ, ਗੁਰੂ ਕੇ ਸਿੱਖ ਨਾਲ ਤੁਰਨ ਵਾਸਤੇ ਤਿਆਰ ਹੋਏ ਨੇ। ਹਾਂਜੀ,
ਮਾਤ ਨਾਨਕੀ ਕੋ ਕਰ ਬੰਦਨ,
ਤੇ ਵੇਖ ਲੋ ਗੁਰੂ ਸਾਹਿਬ ਸਮਰੱਥ ਨੇ ਜੀ। ਇਹ ਗੱਲਾਂ ਬੜੇ ਧਿਆਨ ਨਾਲ ਸੁਣਨ ਵਾਲੀਆਂ ਜੀ, ਬੜੇ ਧਿਆਨ ਨਾਲ ਗੱਜ ਕੇ ਆਖੋ ਵਾਹਿਗੁਰੂ, ਥੋੜਾ ਜਿਹਾ ਗੱਜ ਕੇ। ਮਹਾਰਾਜ ਸੱਚੇ ਪਾਤਸ਼ਾਹ ਚੱਲੇ ਨੇ, ਇਹ ਜਾਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਦੀ ਡਿਊਟੀ ਲਾਈ ਵੀ ਤੁਸੀਂ ਇੱਥੇ ਹੀ ਰਹਿਣਾ ਜੀ, ਤੁਸੀਂ ਨਹੀਂ ਸਾਡੇ ਨਾਲ ਅੱਗੇ ਜਾਣਾ। ਮਾਤਾ ਨਾਨਕੀ ਜੀ ਫਿਰ ਪਟਨਾ ਸਾਹਿਬ ਰਹੇ ਜੀ, ਤੇ ਜਾਣ ਤੋਂ ਪਹਿਲਾਂ ਨਾ ਜੀ ਸੱਚੇ ਪਾਤਸ਼ਾਹ ਮਾਤਾ ਨਾਨਕੀ ਜੀ ਦੇ ਚਰਨਾਂ ਨੂੰ ਹੱਥ ਲਾ ਰਹੇ ਨੇ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਉਦੋਂ ਇਹ ਮਰਜ਼ਾਦਾ ਸੀਗੀ ਜੀ, ਤੇ ਮਾਫ ਕਰਿਓ ਹੁਣ ਕੋਈ ਵਿਰਲਾ ਹੀ ਬੱਚਾ ਹੋਏਗਾ ਜੀ ਜਿਹੜਾ ਬਾਹਰ ਜਾਣ ਲੱਗਿਆ ਆਪਣੇ ਮਾਂ ਪਿਓ ਨੂੰ ਫਤਿਹ ਬੁਲਾ ਕੇ ਜਾ ਰਿਹਾ ਹੋਏ ਜੀ। ਹਾਂਜੀ, ਹੁਣ ਤੇ ਵਿਰਲਾ ਹੀ ਹੋਏਗਾ ਜੀ, ਕੋਈ ਜੀ ਨਹੀਂ ਤੇ ਤੁਰ ਪੈਂਦੇ ਜੀ, ਵੇਖ ਕੇ ਰਾਜੀ ਨਹੀਂ ਹੈਗੇ ਜੀ, ਪੈਰੀ ਹੱਥ ਲਾਉਣ ਦੀ ਤੇ ਗੱਲ ਹੀ ਦੂਰ ਦੀ ਹੈਗੀ ਹੈ ਜੀ। ਹਾਂਜੀ, ਪੈਰੀ ਹੱਥ ਲਾਉਣ ਦੀ ਤੇ ਗੱਲ ਹੀ ਦੂਰ ਦੀ ਜੀ। ਮੇਰੇ ਕੋਲੋਂ ਦੋ ਕੁ ਸਿੱਖ ਬੈਠੇ ਜੀ ਵਿਦਿਆਰਥੀ, ਮੈਂ ਪੁੱਛਿਆ ਵੀ ਸੱਚੀ ਦੱਸੋ ਪੈਰੀ ਹੱਥ ਲਾਇਆ ਕਿ ਨਹੀਂ ਲਾਇਆ ਜੀ ਕਦੀ ਜੀ। ਹਾਂਜੀ, ਤੇ ਦੋ ਬੈਠੇ ਸੀ ਤੇ ਦੋਵਾਂ ਨੇ ਨਾਂ ਚ ਸਿਰ ਲਾਇਆ ਵੀ ਅੱਜ ਤੱਕ ਨਹੀਂ ਲਾਇਆ, ਕਹਿਣ ਲੱਗੇ ਅੱਜ ਤੱਕ ਨਹੀਂ ਲਾਇਆ। ਮੈਂ ਸ਼ਾਬਾਸ਼ ਭਾਈ, ਹੈ ਚਾਹੁੰਦਾ ਬੰਦਾ ਧਰਮ ਨੂੰ ਕਮਾਉਣਾ ਤੇ ਘਰ ਵਿੱਚ ਮਾਪਿਆਂ ਦਾ ਸਤਿਕਾਰ ਨਹੀਂ ਕਰਦਾ, ਗੱਲ ਨਹੀਂ ਬਣੇਗੀ ਜੀ, ਬਿਲਕੁਲ ਗੱਲ ਨਹੀਂ ਬਣੇਗੀ। ਮਹਾਰਾਜ ਸੱਚੇ ਪਾਤਸ਼ਾਹ ਨਾਲ ਜਾ ਰਹੇ ਰਾਜੇ ਦੇ, ਮਾਤਾ ਨਾਨਕੀ ਜੀ ਰਸਤੇ ਚ ਖਲੋਤੇ ਹੱਥ ਜੋੜ ਕੇ। ਭਾਵੇਂ ਮਹਾਰਾਜ ਜਗਤ ਗੁਰੂ ਨੇ, ਮਾਤਾ ਨਾਨਕੀ ਜੀ ਦੀ ਅਵਸਥਾ ਵੀ ਵੱਡੀ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਨੇ ਜੀ ਉਹ ਵੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਝੁੱਕ ਕੇ ਮਾਤਾ ਜੀ ਨੂੰ ਨਮਸਕਾਰ ਕਰਨ ਲੱਗੇ ਤੇ ਮਾਤਾ ਜੀ ਪਿੱਛੇ ਹੋ ਗਏ ਜੀ ਉਸੇ ਵੇਲੇ ਜੀ। ਹਾਂਜੀ, ਮਾਤਾ ਜੀ ਨੇ ਹੱਥ ਜੋੜ ਲਏ, ਨਹੀਂ ਲਾਲ ਜੀ ਆਪ ਜੀ ਜਗਤ ਗੁਰੂ ਹੋ, ਤੁਹਾਡਾ ਸਤਿਕਾਰ ਤੇ ਅਸੀਂ ਕਰਨਾ ਜੀ। ਹਾਂਜੀ, ਮਾਤ ਨਾਨਕੀ ਕੋ ਕਰ ਬੰਧਨ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜਾਣ ਲੱਗਿਆ ਧੰਨ ਮਾਤਾ ਨਾਨਕੀ ਜੀ ਨੂੰ ਨਮਸਕਾਰ ਕਰਕੇ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਤੇ ਫੌਜਾਂ ਇੱਥੇ ਹੀ ਬੈਠੀਆਂ ਨੇ, ਜੇ ਕਿਤੇ ਖੁਸ਼ੀ ਲੈਣੀ ਤੇ ਆਪਣੇ ਮਾਤਾ ਪਿਤਾ ਨੂੰ ਨਮਸਕਾਰ ਕੋਈ ਕਰ ਵੀ ਦਊਗਾ ਤੇ ਹਰਜਾ ਨਹੀਂ ਹੈਗਾ ਜੀ ਇਸ ਗੱਲ ਵਿੱਚ ਜੀ, ਕੋਈ ਹਰਜਾ ਨਹੀਂ ਹੈਗਾ ਜੀ, ਨਮਸਕਾਰ ਕਰੋ ਹੋਰ ਨਹੀਂ ਤੇ ਆਸ਼ੀਰਵਾਦ ਹੀ ਦੇਣਗੇ, ਕੋਈ ਟਾਂਟੇ ਮਤ ਨਹੀਂ ਮਾਰਨਗੇ ਜੀ, ਉਹ ਆਸ਼ੀਰਵਾਦ ਹੀ ਮਿਲੇਗਾ। ਹਾਂਜੀ, ਔਰ ਮਾਂ ਪਿਓ ਦੀ ਆਸ਼ੀਰਵਾਦ ਸਦਾ ਹੀ ਅੰਦਰੋਂ ਨਿਕਲਣੀ ਜੀ, ਸਦਾ ਹੀ ਅੰਦਰੋਂ ਜੀ, ਨਹੀਂ ਪੈਰੀ ਹੱਥ ਲਾਉਣਾ ਤੇ ਹੱਥ ਜੋੜ ਕੇ ਫਤਿਹ ਬੁਲਾ ਦਿਓ ਜੀ, ਫਤਿਹ ਬੁਲਾ ਦਿਓ। ਤੇ ਮੈਨੂੰ ਤੇ ਇੱਕ ਕਹਿਣ ਲੱਗਾ ਜੇ ਮੈਂ ਲਾਇਆ ਨਾ ਤੇ ਮੇਰੇ ਘਰ ਦੇ ਬਾਕੀ ਭਰਾਵਾਂ ਨੇ ਮੈਨੂੰ ਮਜ਼ਾਕ ਕਰਨਾ ਵੀ ਇਹ ਕਿੱਥੋਂ ਮਤ ਲੈ ਆਇਆ ਜੀ। ਮੈਂ ਕਿਹਾ ਵੀ ਇਹ ਵੀ ਗੱਲ ਚੰਗੀ ਹੈ, ਚੰਗੇ ਰਸਤੇ ਤੇ ਤੁਰੋ ਤਾਂ ਨੀ ਤੁਰਨ ਦਿੰਦੇ, ਮਾੜੇ ਤੇ ਤੁਰੋ ਤਾਂ ਨੀ ਤੁਰਨ ਦਿੰਦੇ, ਬੰਦਾ ਤੁਰੇ ਕਿਹੜੇ ਰਸਤੇ ਤੇ ਜੀ। ਕਹਿਣ ਲੱਗਾ ਜੀ ਨਹੀਂ ਮੈਂ ਨੀ ਲਾ ਸਕਦਾ ਜੀ, ਕਿਉਂ ਆਹੇ ਮੇਰੇ ਨਾਲ ਦੇ ਭਰਾ ਕਹਿਣਗੇ ਇਹਨੂੰ ਕੀ ਹੋ ਗਿਆ ਜੀ, ਮਤਲਬ ਚੰਗੇ ਗੁਣ ਵੀ ਨੀ ਜੀ, ਉਸ ਪਾਸੇ ਵੀ ਨੀ ਤੁਰਨਾ ਜੀ। ਮਾਤ ਨਾਨਕੀ ਕੋ ਕਰ ਬੰਧਨ, ਮਾਤਾ ਨਾਨਕੀ ਜੀ ਖਲੋਤੇ, ਮਹਾਰਾਜ ਨੇ ਨਮਸਕਾਰ ਕੀਤੀ ਮਾਤਾ ਜੀ ਨੂੰ, ਤੁਸੀਂ ਵੀ ਆਖੋ ਧੰਨ ਮਾਤਾ ਨਾਨਕੀ ਜੀ,
ਧੰਨ ਮਾਤਾ ਨਾਨਕੀ ਜੀ।
ਹਾਂਜੀ,
ਸ੍ਰੀ ਗੁਜਰੀ ਕੋ ਕਰ ਅਭਿਨੰਦਨ,
ਤੇ ਮਾਤਾ ਗੁਜਰੀ ਜੀ ਦਾ ਵੀ ਸਨਮਾਨ ਕੀਤਾ ਗੁਰੂ ਸਾਹਿਬ ਨੇ। ਹਾਂਜੀ, ਮਾਤਾ ਗੁਜਰੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਹੱਥ ਲਾਇਆ ਜੀ, ਚਰਨੀ ਹੱਥ ਲਾਇਆ ਕਿ ਇੱਕ ਤੇ ਪਤੀ ਪਰਮੇਸ਼ਰ ਨੇ ਜੀ ਤੇ ਦੂਜਾ ਜਗਤ ਗੁਰੂ ਨੇ ਜੀ। ਹਾਂਜੀ,
ਆਦਿ ਕਿਰਪਾਲ ਜੋ ਗੁਜਰੀ ਭਰਾਤਾ,
ਤੇ ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ, ਜਿਨ੍ਹਾਂ ਨੂੰ ਸਾਰਾ ਸਿੱਖ ਜਗਤ ਮਾਮਾ ਕਿਰਪਾਲ ਚੰਦ ਜੀ ਕਹਿੰਦਾ ਜੀ, ਮਾਮਾ ਕਿਰਪਾਲ ਚੰਦ ਜੀ ਵੀ ਖਲੋਤੇ ਜੀ। ਉਹਨਾਂ ਨੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਹੱਥ ਲਾਇਆ, ਨਮਸਕਾਰ ਕੀਤੀ ਮਹਾਰਾਜ ਨੂੰ। ਹਾਂਜੀ,
ਦੇ ਧੀਰਜ ਸਭ ਕੋ ਬਖਿਆਤਾ,
ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ ਜੀ ਉਹਨਾਂ ਨੂੰ। ਮਾਤਾ ਨਾਨਕੀ ਜੀ ਵਿਛੋੜਾ ਨਹੀਂ ਸੀ ਚੱਲਦੇ ਜੀ, ਮਾਤਾ ਗੁਜਰੀ ਜੀ ਵੀ ਵਿਛੋੜਾ ਨਹੀਂ ਸੀ ਚੱਲਦੇ ਜੀ। ਉਹਦਾ ਕਾਰਨ ਇਹ ਹੈ, ਧੰਨ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਇਆਂ ਨੂੰ ਲਗਭਗ, ਮੈਂ ਲਗਭਗ ਸ਼ਬਦ ਵਰਤ ਰਿਹਾ, 30 ਕੁ ਸਾਲ ਦੇ ਨੇੜੇ ਸਮਾਂ ਉਹ ਚੱਲਾ ਸੀਗਾ ਜੀ। ਤੇ ਇੰਨੇ ਸਮੇਂ ਬਾਅਦ ਘਰ ਵਿੱਚ ਸੰਤਾਨ ਦਾ ਆਗਮਨ ਹੋਣਾ ਜੀ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅੱਗੇ ਤੁਰ ਪੈਣ ਲੱਗੇ ਜੀ, ਯਾਤਰਾ ਤੇ ਚੱਲੇ ਨੇ ਜੀ। ਹਾਂਜੀ, ਰਾਜੇ ਬਿਸ਼ਨ ਸਿੰਘ ਦੇ ਨਾਲ ਜਾ ਰਹੇ ਮਹਾਰਾਜ, ਪਰ ਅੰਦਰ ਭਾਵੇਂ ਬੇਨਤੀ ਹੋਵੇ ਬਾਹਰੋਂ ਨਹੀਂ ਕਹਿ ਸਕਦੇ ਜੀ। ਹਾਂਜੀ, ਪਰ ਆਮ ਨਹੀਂ ਸੀ ਇਸਤਰੀ ਮਾਤਾ ਗੁਜਰੀ ਦੀ। ਵੈਸੇ ਤਾਂ ਜੋ ਮੈਨੂੰ ਮਹਿਸੂਸ ਹੁੰਦਾ ਵੀ ਮਾਤਾ ਗੁਜਰੀ ਜੀ ਨੇ ਤੇ ਅੰਦਰੋਂ ਵੀ ਨਹੀਂ ਕਿਤੇ ਬੁਰਾ ਮਨਾਇਆ ਹੋਏਗਾ, ਕਿਉਂ? ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਮਹਿਲ ਬਣਨ ਵਾਸਤੇ ਵੈਸੇ ਬੜੀ ਭਗਤੀ ਚਾਹੀਦੀ ਹੈ ਜੀ। ਉਹ ਤੋਂ 10ਵੇਂ ਪਾਤਸ਼ਾਹ ਦੇ ਮਾਤਾ ਜੀ, ਉਹਨਾਂ ਅੰਦਰ ਤੇ ਸਿੱਧਕ ਹੀ ਬੜਾ ਸੀਗਾ ਸੰਗਤ ਜੀ। ਮਹਾਰਾਜ ਨੇ ਸਾਰਿਆਂ ਨੂੰ ਧੀਰਜ ਦਿੱਤਾ, ਭਾਈ ਅਸੀਂ ਛੇਤੀ ਵਾਪਸ ਆਉਣਾ ਜੀ। ਪਰ ਫਿਰ ਵੀ 5-6 ਸਾਲਾਂ ਤੋਂ ਵੱਧ ਸਮਾਂ ਲੱਗ ਜਾਣਾ ਗੁਰੂ ਜੀ ਨੂੰ ਵਾਪਸ ਆਉਂਦੇ ਹਾਂ ਜੀ। ਇੰਨਾ ਲੰਮਾ ਸਮਾਂ ਮਹਾਰਾਜ ਫਿਰ ਉਧਰ ਰਹੇ ਜੀ। ਹਾਂਜੀ,
ਸੰਗਤ ਕੋ ਹਿੱਤ ਸੇਵਾ ਕਹਿ ਕਹਿ,
ਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਉਹਨਾਂ ਦੀ ਵੀ ਡਿਊਟੀ ਲਾਈ ਸੀਗੀ ਮਹਾਰਾਜ ਸੱਚੇ ਪਾਤਸ਼ਾਹ ਨੇ, ਵੀ ਤੁਸੀਂ ਕਿਰਪਾਲ ਚੰਦ ਜੀ ਦੇ ਨਾਲ ਰਹਿ ਕੇ ਸਾਰੀ ਸੇਵਾ ਕਰਨੀ ਜੀ, ਨਾਲ ਸੇਵਾ ਕਰਨੀ। ਪਟਨਾ ਸਾਹਿਬ ਦੀ ਸੰਗਤ ਸਾਰੀ ਨੂੰ ਆਖਿਆ, ਸਾਰੀ ਸੰਗਤ ਸਾਡੇ ਮਾਤਾ ਧੰਨ ਮਾਤਾ ਨਾਨਕੀ ਜੀ ਦੀ ਸੇਵਾ ਵਿੱਚ ਹਾਜ਼ਰ ਰਿਹੋ। ਕਹਿਣ ਲੱਗੇ ਹਾਜ਼ਰ ਰਿਹੋ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ ਗੁਰੂ ਸਾਹਿਬ ਨੇ ਕਹਿ ਕੇ ਤੁਰੇ। ਮਹਾਰਾਜ ਕਹਿਣ ਲੱਗੇ, ਭਰੋਸਾ ਰੱਖਣਾ, ਬੜੇ ਵੱਡੇ ਮਹਾਂਪੁਰਸ਼ ਦਾ ਅਵਤਾਰ ਹੋਣਾ। ਕਹਿਣ ਲੱਗੇ ਪਹਿਲਾਂ ਹੀ ਬਚਨ ਕਹਿਤੇ। ਫਿਰ ਮਹਾਰਾਜ ਨੇ ਪਹਿਲਾਂ ਬਚਨ ਇਹ ਵੀ ਕਹੇ, ਗੱਜ ਕੇ ਆਖੋ ਵਾਹਿਗੁਰੂ। ਕਈ ਵਿਦਵਾਨ ਇਹ ਗੱਲ ਦੱਸਦੇ, ਗੁਰੂ ਤੇਗ ਬਹਾਦਰ ਸਾਹਿਬ ਨਾਮ ਵੀ ਪਹਿਲਾਂ ਹੀ ਦੱਸ ਗਏ ਸੀ ਵੀ ਨਾਮ ਗੋਬਿੰਦ ਰਾਏ ਰੱਖਿਓ ਜੀ। ਹਾਂਜੀ, ਇਹ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਉਹ ਜੋ ਕਹਿਣਗੇ ਕਦੀ ਉਹਨਾਂ ਦੇ ਅੱਗੇ ਨਹੀਂ ਬੋਲਣਾ ਜੀ। ਤੁਸੀਂ ਜੀ 10ਵੇਂ ਪਾਤਸ਼ਾਹ ਦੇ ਤੁਸੀਂ ਅੱਗੇ ਨਹੀਂ ਬੋਲਣਾ, ਉਹਨਾਂ ਦੀ ਹਰ ਗੱਲ ਨੂੰ ਸਤ ਬਚਨ ਕਰਨਾ, ਤੁਸੀਂ ਦੀ ਹਰ ਗੱਲ ਨੂੰ ਸਤ ਬਚਨ ਕਰਨਾ। ਭਾਈ ਦਿਆਲਾ ਜੀ ਨੂੰ ਆਪਣਾ ਰੂਪ ਬਣਾ ਕੇ ਚੱਲੇ ਸੱਚੇ ਪਾਤਸ਼ਾਹ। ਹੁਕਮਨਾਮਿਆਂ ਵਿੱਚ ਲਿਖਿਆ, ਭਾਈ ਦਿਆਲੇ ਕਾ ਕਹਿਆ ਗੁਰੂ ਕਾ ਕਹਿਆ ਜਾਨਣਾ ਜੀ। ਭਾਈ ਦਿਆਲਾ ਸਾਡਾ ਕਰਭਾਰੀ ਸਿੱਖ ਹੈ। ਜਿਵੇਂ ਕੁਝ ਬੰਦੇ ਐਸੇ ਹੁੰਦੇ ਨੇ ਸੰਗਤ ਜੀ ਜਿਹੜੇ ਸਾਡੇ ਘਰੇਲੂ ਹੋ ਜਾਂਦੇ ਜੀ, ਉਹ ਜਿਹੜੇ ਘਰੇਲੂ ਬੰਦੇ ਹੁੰਦੇ ਨਾ ਜੀ, ਉਹ ਫਿਰ ਜੋ ਵੀ ਆਖਣ ਆਪਾਂ ਉਹਨਾਂ ਦੀ ਗੱਲ ਮੰਨਦੇ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਦਿਆਲਾ ਜੀ ਦੀ ਡਿਊਟੀ ਲਾਈ, ਸੰਗਤ ਨੂੰ ਆਖਿਆ ਪਿੱਛੋਂ ਸੇਵਾ ਵਿੱਚ ਕਮੀ ਕੋਈ ਨਾ ਰਹੇ। ਹਾਂਜੀ,
ਸਭ ਪਰ ਖੁਸ਼ੀ ਕਰੀ ਸਿੱਖ ਲਹਿ ਕੇ,
ਰੱਜ ਕੇ ਆਖੋ ਵਾਹਿਗੁਰੂ। ਸਾਰੀ ਸੰਗਤ ਤੇ ਗੁਰੂ ਸਾਹਿਬ ਨੇ ਖੁਸ਼ੀ ਕੀਤੀ, ਸਾਰੀ ਸੰਗਤ ਤੇ ਜੀ। ਉਹਦਾ ਕਾਰਨ ਇਹ ਸੀ, ਖਾਸ ਕਰਕੇ ਸੰਗਤ ਨੂੰ ਤਾਗੀਦ ਇਸ ਕਰਕੇ ਕੀਤਾ, ਪਟਨਾ ਸਾਹਿਬ ਦੇ ਵਿੱਚ ਕੁਝ ਮਹੀਨਿਆਂ ਅੰਦਰ ਬੜੀ ਵੱਡੀ ਖੁਸ਼ੀ ਨੇ ਅਵਤਾਰ ਧਾਰਨ ਕਰਨਾ ਜੀ, ਬੜੀ ਵੱਡੀ ਖੁਸ਼ੀ ਨੇ ਅਵਤਾਰ ਧਾਰਨ ਕਰਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਜੀ, ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ ਗਰਾਊਂਡ ਬਣਾ ਕੇ ਜਾ ਰਹੇ ਸਾਰੀ ਸੱਚੇ ਪਾਤਸ਼ਾਹ। ਭਾਈ ਦਿਆਲਾ ਜੀ ਦੀ ਵੱਖਰੀ ਡਿਊਟੀ, ਮਾਤਾ ਨਾਨਕੀ ਜੀ ਦੀ ਵੱਖਰੀ ਡਿਊਟੀ। ਮਾਤਾ ਗੁਜਰੀ ਜੀ ਨੂੰ ਆਖਿਆ, ਗੁਜਰੀ ਜੀ ਸਮਾਂ ਨਜ਼ਦੀਕ ਹੈ, ਸਵਾਸ ਸਵਾਸ ਧਿਆਨ ਵਾਹਿਗੁਰੂ ਧਿਆਨ ਜੋ ਹੈ ਵਾਹਿਗੁਰੂ ਜੀ ਦੇ ਭਜਨ ਵਿੱਚ ਲਾਓ। ਕਹਿਣ ਲੱਗੇ, ਸਵਾਸ ਸਵਾਸ ਭਜਨ ਕਰੋ। ਮਾਂ ਗੁਜਰੀ ਜੀ ਉਸ ਪਾਸੇ ਲੱਗ ਗਏ ਜੀ। ਹਾਂਜੀ,
ਚਲੇ ਅਗਾਰੀ ਸ੍ਰੀ ਗੁਰ ਧੀਰ,
ਵੱਡੇ ਧੀਰਜ ਧਾਰੀ ਸਤਿਗੁਰੂ ਸਾਰੇ ਪਰਿਵਾਰ ਨੂੰ ਧੀਰਜ ਦੇ ਕੇ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਸੀ ਸੰਗਤ ਜੀ, ਵੱਡੇ ਪੁਰਸ਼ਾਂ ਦਾ ਪਰਿਵਾਰਕ ਮੈਂਬਰ ਬਣਨਾ ਵੀ ਜਿਹੜਾ ਨਾ ਜੀ, ਉਹ ਸਧਾਰਨ ਗੱਲ ਨਹੀਂ ਹੁੰਦੀ ਜੀ। ਬੜਾ ਕੁਝ ਬੰਦੇ ਨੂੰ ਫਿਰ ਸਹਿਣਾ ਪੈਂਦਾ ਜੀ। ਬੜੀ ਵਾਰ ਸਤ ਬਚਨ ਕਰਨਾ ਪੈਂਦਾ ਤੇ ਜੀ ਨਹੀਂ ਕਰਦਾ ਹੁੰਦਾ ਸਤ ਬਚਨ ਕਰਨ ਨੂੰ, ਪਰ ਕਰਨਾ ਪੈਂਦਾ ਜੀ ਫਿਰ ਜੀ। ਮਹਾਰਾਜ ਚੱਲੇ ਕੋਈ ਨਹੀਂ ਸੀ ਕਹਿ ਸਕਦਾ ਜੀ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਤੇ ਵੈਸੇ ਭਾਣੇ ਵਿੱਚ ਟਿਕੇ ਨਾ ਜੀ। ਮਾਮਾ ਕਿਰਪਾਲ ਚੰਦ ਜੀ ਨੇ ਵੀ ਇੱਕ ਵਾਰੀ ਨਹੀਂ ਆਖਿਆ ਵੀ ਗੁਰੂ ਸਾਹਿਬ ਤੁਸੀਂ ਨਾ ਜਾਓ ਜੀ, ਕਿਉਂ ਸਤ ਬਚਨ ਕਰਨਾ ਜੀ। ਸਤ ਬਚਨ ਸਾਰਿਆਂ ਨੇ ਕੀਤਾ, ਸਾਰਿਆਂ ਨੂੰ ਗੁਰੂ ਸਾਹਿਬ ਨੇ ਉਹਨਾਂ ਦੀ ਆਪਣੀ ਆਪਣੀ ਸੇਵਾ ਸਮਝਾਈ ਜੀ। ਹਾਂਜੀ,
ਸਾਥ ਨਿਪਤ ਅਰ ਸੈਨਾ ਭੀਰ।
ਹੁਣ ਮਹਾਰਾਜ ਅੱਗੇ ਚੱਲੇ ਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਰਾਜਾ ਹੈ ਤੇ ਰਾਜੇ ਦੀ ਸੈਨਾ ਹੈ। ਹਾਂਜੀ,
ਚਾਲੇ ਸਨਮੁਖ ਦੇਸ਼ ਬੰਗਾਲੇ।
ਹੁਣ ਮਹਾਰਾਜ ਕਿੱਧਰ ਚੱਲੇ ਜੀ? ਬੰਗਾਲ ਨੂੰ ਚੱਲੇ ਨੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਇੱਕ ਗੱਲ ਚੇਤਾ ਰੱਖੋ, ਗੁਰੂ ਸਾਹਿਬ ਕਿਤੇ ਬੰਗਾਲ ਪ੍ਰਚਾਰ ਕਰਨ ਨਹੀਂ ਚੱਲੇ ਜੀ, ਇਸ ਗੱਲ ਦਾ ਧਿਆਨ ਰੱਖਣਾ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਬੰਗਾਲ ਵਿੱਚ ਸਿੱਖੀ ਬਖਸ਼ਣ ਚੱਲੇ, ਸਿੱਖੀ ਬਖਸ਼ਣ ਜੀ। ਹਾਂਜੀ, ਉੱਥੇ ਵਿਗੜੇ ਤਿਗੜੇ ਬੰਦਿਆਂ ਨੂੰ ਸਿੱਧਾ ਕਰਨ ਚੱਲੇ ਨੇ ਸੱਚੇ ਪਾਤਸ਼ਾਹ। ਮਹਾਰਾਜ ਹੁਣ ਸਿੱਧਾ ਬੰਗਾਲ ਵੱਲ ਨੂੰ ਤੁਰ ਪਏ, ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ,
ਦੁੰਦਬ ਬਾਜੇ ਸ਼ਬਦ ਵਿਸਾਲੇ,
ਤੇ ਗੁਰੂ ਕੇ ਸਿੱਖ ਤੇ ਸ਼ਬਦ ਪੜ੍ਹਦੇ ਜਾ ਰਹੇ ਜੀ, ਤੇ ਜਿਹੜੇ ਰਾਜੇ ਦੇ ਸਿਪਾਹੀ ਨੇ ਉਹ ਵਾਜੇ ਤੂਤੀਆਂ ਵਜਾਉਂਦੇ ਜਾ ਰਹੇ ਨੇ ਜੀ। ਹਾਂਜੀ,
ਉਤੋ ਮੁੰਗੇਰ ਨਗਰ ਇੱਕ ਭਾਰੇ।
ਮਹਾਰਾਜ ਇੱਕ ਬਹੁਤ ਵੱਡੇ ਨਗਰ ਵਿੱਚ ਰੁਕੇ ਜੀ, ਜਿਸ ਨਗਰ ਦਾ ਨਾਮ ਮੁੰਗੇਰ ਹੈ। ਹਾਂਜੀ,
ਬਸ ਹੈ ਬ੍ਰਿੰਦ ਨਰ ਗੰਗ ਕਿਨਾਰੇ,
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉੱਥੇ ਪੜਾ ਲਾਇਆ। ਅੰਦਰ ਨਹੀਂ ਸੀ ਮਹਾਰਾਜ ਫਿਰ ਪਿੰਡ ਦੇ ਰੁਕੇ, ਬਾਹਰ ਵਾਲੇ ਪਾਸੇ ਰੁਕੇ ਸੀਗੇ। ਹੁਣ ਮਹਾਰਾਜ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਲਾ ਕੇ ਤੇ ਆਪ ਬੰਗਾਲ ਵਾਲੇ ਪਾਸੇ ਤੁਰ ਪਏ ਨੇ। ਰਾਜਾ ਬਿਸ਼ਨ ਸਿੰਘ ਦੇ ਵੱਡੇ ਭਾਗ, ਰਾਜਾ ਬਿਸ਼ਨ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਹੈ, ਸੰਗਤ ਕਰ ਰਿਹਾ। ਬਿਸ਼ਨ ਸਿੰਘ ਨੇ ਚਰਨ ਪੌਲ ਲਈ ਹੈ, ਬਿਸ਼ਨ ਸਿੰਘ ਗੁਰੂ ਘਰ ਦਾ ਸਿੱਖ ਬਣ ਗਿਆ। ਜੰਗ ਦਾ ਤੇ ਇੱਕ ਬਹਾਨਾ ਸੀ, ਉਸ ਜੰਗ ਨੇ ਬਿਸ਼ਨ ਸਿੰਘ ਦਾ ਜੀਵਨ ਬਦਲ ਦਿੱਤਾ ਜੀ। ਕੱਜ ਕੇ ਆਖੋ ਵਾਹਿਗੁਰੂ। ਕਈ ਵਾਰੀ ਐਸਾ ਹੋ ਜਾਂਦਾ ਜੀ, ਪਹਿਲੀ ਮੁਲਾਕਾਤ ਵਿੱਚ ਬੰਦੇ ਨੂੰ ਮਹਾਨ ਪ੍ਰਾਪਤੀਆਂ ਹੋ ਜਾਂਦੀਆਂ ਜੀ। ਰਾਜਾ ਬਿਸ਼ਨ ਸਿੰਘ ਦੀ ਪਹਿਲੀ ਵਾਰੀ ਮੁਲਾਕਾਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਈ, ਗੁਰੂ ਸਾਹਿਬ ਦੇ ਉਹਨੂੰ ਦਰਸ਼ਨ ਹੋਏ ਤੇ ਰਾਜਾ ਬਿਸ਼ਨ ਸਿੰਘ ਪਹਿਲੇ ਦਰਸ਼ਨਾਂ ਵਿੱਚ ਗੁਰੂ ਘਰ ਦਾ ਸਿੱਖ ਬਣ ਗਿਆ ਜੀ, ਸਿੱਖ ਬਣ ਗਿਆ ਜੀ। ਇਹ ਹੁੰਦੇ ਪੂਰਬਲੇ ਭਾਗ ਨਾ ਜੀ, ਜਦੋਂ ਕਿਸੇ ਦਾ ਸਾਥ ਦੇਣ ਫਿਰ ਐਸੀ ਗੱਲ ਬਣਦੀ ਜੀ। ਜਿੰਨਾ ਚਿਰ ਤੱਕ ਪੂਰਬਲੇ ਭਾਗ ਵੀ ਨਹੀਂ ਬੰਦੇ ਦਾ ਸਾਥ ਦਿੰਦੇ, ਉਹਨਾਂ ਚਿਰ ਵੀ ਬੰਦੇ ਦੀ ਗੱਲ ਨਹੀਂ ਬਣਦੀ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ। ਹੁਣ ਸਾਨੂੰ ਪੂਰਬਲਿਆਂ ਦਾ ਤੇ ਪਤਾ ਨਹੀਂ ਵੀ ਪਿਛਲੇ ਜਨਮ 'ਚ ਕੀ ਕੀਤੇ ਜੀ, ਪਰ ਇੱਕ ਸੌਖਾ ਜਿਹਾ ਮੈਂ ਆਪ ਜੀ ਨੂੰ ਦਾਸ ਬੇਨਤੀ ਕਰੇ, ਅੱਜ ਜਿਹੜਾ ਕਰਮ ਕੀਤਾ ਨਾ ਜੀ, ਇਹ ਕੱਲ੍ਹ ਪੂਰਬਲਾ ਬਣ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਅੱਜ ਦੇ ਕਰਮ ਨੇ ਕੱਲ੍ਹ ਨੂੰ ਸਾਡਾ ਸਾਥ ਦੇਣਾ ਜੀ। ਅੱਜ ਦਾ ਕੀਤਾ ਹੋਇਆ ਮਾੜਾ ਕੰਮ ਕੱਲ੍ਹ ਨੂੰ ਪੂਰਬਲਾ ਮਾੜਾ ਕੰਮ ਵੀ ਬਣ ਸਕਦਾ ਜੀ। ਅਤੇ ਆ ਸੰਗਤ ਵਿੱਚ ਬੈਠੇ ਭਾਵੇਂ ਮਨ ਲੱਗਿਆ ਜਾਂ ਨਹੀਂ ਲੱਗਾ ਜੀ, ਪਰ ਕੁਝ ਨਾ ਕੁਝ ਕੰਨਾਂ ਵਿੱਚ ਤੇ ਪੈਂਦਾ ਰਿਹਾ ਨਾ ਜੀ, ਇਹਨੇ ਕੱਲ੍ਹ ਨੂੰ ਪੂਰਬਲਾ ਬਣ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਨਾਂ ਸਾਰੇ ਕੰਮਾਂ ਨੇ ਸਾਡਾ ਸਾਥ ਦੇਣਾ ਜੀ। ਅਤੇ ਫਿਰ ਗੁਰੂ ਘਰ ਦੀ ਦੁਰਲੱਭ ਵਸਤੂ ਜਿਹੜੀ ਨਾਮ ਹੈ, ਉਹ ਫਿਰ ਬੰਦੇ ਦੇ ਅੰਦਰ ਟਿਕ ਜਾਂਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਰਾਜੇ ਦੇ ਤਾਂ ਚਲੋ ਪਿਛਲੇ ਜਨਮ ਦੇ ਕੋਈ ਪੂਰਬਲੇ ਭਾਗ ਸੀਗੇ, ਪਹਿਲੇ ਦਿਨ ਹੀ ਆਇਆ ਅਤੇ ਗੁਰੂ ਘਰ ਦਾ ਸਿੱਖ ਬਣ ਗਿਆ ਜੀ। ਆਹੋ ਉਹ ਤੁਸੀਂ ਸੁਣੀ ਸੀ ਨਾ ਜੀ ਸਾਖੀ, ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਵਿੱਚ ਸਨ ਜੀ। ਅਤੇ ਭਾਈ ਭਗਤੂ ਜੀ ਦੀ ਡਿਊਟੀ ਲਾਈ ਸੀ, ਭਾਈ ਭਗਤੂ ਜੀ ਦੀ ਉਮਰ ਉਦੋਂ ਕਾਫੀ ਹੋ ਚੁੱਕੀ ਸੀ, ਡਿਊਟੀ ਲਾਈ ਸੀ ਵੀ ਤੁਸੀਂ ਖੇਤਾਂ 'ਤੇ ਧਿਆਨ ਰੱਖਣਾ ਜੀ। ਅਤੇ ਉਹ ਜਿਹੜੇ ਮਜ਼ਦੂਰ ਸੀਗੇ ਉਹ ਭਾਈ ਸਾਹਿਬ ਨੂੰ ਕਹਿਣ ਲੱਗੇ ਵੀ ਖੁਸ਼ਕ ਪ੍ਰਸ਼ਾਦੇ ਛਕਾਈ ਜਾਂਦੇ, ਕੋਈ ਦੇਸੀ ਘਿਓ ਵੀ ਖਵਾਓ ਸਾਨੂੰ। ਉੱਧਰੋਂ ਫਿਰ ਦੇਸੀ ਘਿਓ ਵਾਲਾ ਆ ਗਿਆ ਜੀ, ਭਾਈ ਫੇਰੂ। ਭਾਈ ਫੇਰੂ ਜੀ ਨੂੰ ਭਾਈ ਭਗਤੂ ਜੀ ਨੇ ਆਵਾਜ਼ ਮਾਰੀ ਵੀ ਇਹ ਗੁਰੂ ਘਰ ਦਾ ਕੰਮ ਹੈ, ਤੇ ਮਜ਼ਦੂਰ ਨੇ ਗੁਰੂ ਘਰ ਦੇ, ਇਹਨਾਂ ਨੂੰ ਖੁੱਲ੍ਹਾ ਦੇਸੀ ਘਿਓ ਪਾ ਜੀ। ਇੱਕ ਇੱਕ ਪਲੀ ਉਹਨੇ ਦੇਸੀ ਘਿਓ ਦੀ ਪਾ ਦਿੱਤੀ ਜੀ ਸਾਰਿਆਂ ਨੂੰ ਜੀ। ਜਦੋਂ ਸਾਰਿਆਂ ਨੂੰ ਦੇਸੀ ਘਿਓ ਛਕਾਇਆ ਤੇ ਭਾਈ ਸਾਹਿਬ ਕੋਲ ਪੈਸੇ ਨਹੀਂ ਸੀ ਹੈਗੇ। ਭਾਈ ਭਗਤੂ ਜੀ ਕਹਿੰਦੇ ਵੀ ਪੈਸੇ ਤੂੰ ਕੱਲ ਲੈ ਲਈ। ਭਾਈ ਫੇਰੂ ਦੇ ਵੀ ਚੰਗੇ ਭਾਗ ਜੀ, ਉਹ ਅੜੇ ਨਹੀਂ ਜੀ, ਕਹਿਣ ਲੱਗੇ ਕੋਈ ਨਹੀਂ ਮੈਂ ਕੱਲ ਨੂੰ ਪੈਸੇ ਲੈ ਲਾਂਗਾ ਜੀ। ਹਾਂਜੀ, ਡਾ ਕੇ ਕੁੱਪੀ ਟੰਗ ਦਿੱਤੀ ਜੀ। ਅਗਲੇ ਦਿਨ ਉੱਠੇ ਤੇ ਜਦੋਂ ਕੁੱਪੀ ਵਾਪਸ ਭਰਨ ਲੱਗੇ ਨਾ ਦੇਸੀ ਘਿਓ ਨਾ, ਤੇ ਵੇਖਿਆ ਵੀ ਕੁੱਪੀ ਜਿੰਨੀ ਖਾਲੀ ਹੋਈ ਓਨੀ ਦੁਬਾਰਾ ਭਰ ਗਈ ਸੀਗੀ ਜੀ। ਮਨ ਵਿੱਚ ਸ਼ਰਧਾ ਵੱਜ ਗਈ। ਭਾਈ ਭਗਤੂ ਜੀ ਦੇ ਕੋਲ ਆਏ। ਭਾਈ ਭਗਤੂ ਜੀ ਮਾਇਆ ਉਸ ਸਮੇਂ ਜੋ ਚੱਲਦਾ ਹੋਏਗਾ ਜੀ ਉਹ ਦੇਣ ਲੱਗੇ, ਤੇ ਭਾਈ ਫੇਰੂ ਜੀ ਹੱਥ ਜੋੜ ਕੇ ਕਹਿਣ ਲੱਗੇ ਹੁਣ ਕੁਝ ਨਹੀਂ ਚਾਹੀਦਾ ਕਹਿਣ ਲੱਗੇ। ਉਹ ਸਾਰਾ ਭਰਪਾਈ ਤੇ ਗੁਰੂ ਸਾਹਿਬ ਨੇ ਪੂਰੀ ਕਰਤੀ। ਭਾਈ ਭਗਤੂ ਜੀ ਜਿਸ ਗੁਰੂ ਦੇ ਤੁਸੀਂ ਸਿੱਖ ਹੋ ਮੈਨੂੰ ਵੀ ਉਸ ਗੁਰੂ ਦਾ ਸਿੱਖ ਬਣਾ ਦਿਓ ਜੀ। ਹੁਣ ਵੇਖ ਲਓ ਕਦੀ ਦਰਸ਼ਨ ਤਾਂ ਨਹੀਂ ਕੀਤੇ ਜੀ ਗੁਰੂ ਜੀ ਦੇ ਜੀ, ਪਰ ਉਹ ਪੂਰਬਲੇ ਭਾਗਾਂ ਨੇ ਸਾਥ ਦੇ ਤਾ ਜੀ ਬੰਦੇ ਦਾ ਜੀ। ਇਹਨਾਂ ਸਾਰੇ ਇਹ ਸਾਰੀਆਂ ਗੱਲਾਂ ਬੜੀਆਂ ਜ਼ਰੂਰੀ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਰਾਜਾ ਬਿਸ਼ਨ ਸਿੰਘ ਦੇ ਜਾਗੇ ਭਾਗ, ਹੁਣ ਉਹ ਗੁਰੂ ਸਾਹਿਬ ਜੀ ਦੇ ਨਾਲ ਹੀ ਰਹੇਗਾ ਜੀ। ਹੁਣ ਢਾਕੇ ਵਿੱਚ ਇਹਦੀ ਜਿੱਤ ਵੀ ਗੁਰੂ ਸਾਹਿਬ ਨੇ ਕਰਾਉਣੀ ਜੀ। ਇਹ ਸਾਰੇ ਪ੍ਰਸੰਗ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਰਪ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਧ ਸੰਗਤ ਜੀ ਗੁਰੂ ਘਰ ਦੇ ਜਿਤਨੇ ਵੀ ਕਾਰਜ ਹਨ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਿਰੇ ਚੜ੍ਹਦੇ ਹਨ। ਸੋ ਸੰਗਤ ਚੈਨਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਗੁਰੂ ਘਰ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ ਕਰ ਰਿਹਾ ਹੈ, ਔਰ ਇਹ ਸਾਰੇ ਕਾਰਜ ਆਪ ਜੀ ਦੀ ਮਾਇਆ ਆਪ ਜੀ ਦੇ ਸੰਬੰਧ ਦੇ ਨਾਲ ਹੀ ਸਿਰੇ ਚੜ੍ਹਦੇ ਹਨ। ਦਾਸ ਵੱਲੋਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਦਾਸ ਦੇ ਵੀ ਕਾਫੀ ਸਮੇਂ ਤੋਂ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਕਥਾ ਹੈ ਇਸ ਚੈਨਲ ਤੇ ਨਿਸ਼ਕਾਮ ਰੂਪ ਵਿੱਚ ਚੱਲ ਰਹੀ ਹੈ। ਸੰਗਤ ਨੂੰ ਬੇਨਤੀ ਹੈ ਆਪ ਜੀ ਵੱਧ ਤੋਂ ਵੱਧ ਦਸਵੰਧ ਚੈਨਲ ਨੂੰ ਦੇਣ ਦੀ ਕਿਰਪਾਲਤਾ ਕਰੋ ਤਾਂ ਕਿ ਗੁਰੂ ਘਰ ਦਾ ਜਸ, ਸਤਿਗੁਰੂ ਜੀ ਦੀ ਸਿਫਤ ਇਸੇ ਹੀ ਤਰ੍ਹਾਂ ਆਪ ਜੀ ਇਸ ਚੈਨਲ ਪਾਸੋਂ ਸਰਵਣ ਕਰਦੇ ਰਹੋ। ਮੇਰੇ ਦਾਸ ਵੱਲੋਂ ਆਪ ਸਮੂਹ ਸੰਗਤਾਂ ਨੂੰ ਦੋਵੇਂ ਹੱਥ ਜੋੜ ਬੇਨਤੀ ਹੈ। ਆਪ ਸਭ ਸੰਗਤਾਂ ਵੱਧ ਤੋਂ ਵੱਧ ਸੰਬੰਧ ਇਸ ਚੈਨਲ ਨੂੰ ਦੇਣ ਦੀ ਕਿਰਪਾਲਤਾ ਕਰੋ ਜੀ, ਤਾਂ ਕਿ ਜੋ ਇਹ ਕਥਾ ਹੈ ਗੁਰਮੁਖ ਪਿਆਰੇ ਵੀਰ ਸਾਰੇ ਹੀ ਚੈਨਲ ਵਾਲੇ ਇਹ ਬੜੇ ਪ੍ਰੇਮ ਦੇ ਨਾਲ ਇਹ ਕਥਾ ਆਪ ਸਭ ਸੰਗਤਾਂ ਤੱਕ ਪਹੁੰਚਾਉਂਦੇ ਰਹਿਣ। ਦਾਸ ਪਾਸੋਂ ਕਿਸੇ ਵੀ ਪ੍ਰਕਾਰ ਦੀ ਇਹ ਕੋਈ ਮਾਇਆ ਨਹੀਂ ਲੈਂਦੇ, ਬੜੇ ਨਿਸ਼ਕਾਮ ਭਾਵਨਾ ਦੇ ਨਾਲ ਇਹ ਸੇਵਾ ਕਰ ਰਹੇ ਨੇ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਇਸ ਵਾਸਤੇ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਆਪ ਜੀ ਜ਼ਰੂਰ ਆਪਣਾ ਦਸਵੰਧ ਦੇ ਕੇ ਚੈਨਲ ਨੂੰ ਹੋਰ ਚੜ੍ਹਦੀ ਕਲਾ ਵਾਸਤੇ ਇਸ ਚੈਨਲ ਦੀ ਅਰਦਾਸ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।